ਪਰਬਤ ਸਵਾਮੀ ਉਠ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈ ਨੀ ਹਰ ਮੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈ ਨੀ ਹਰ ਮੇਰੀ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਪੈਜ ਰੱਖੀ ਕਰਤਾਰੇ ਜਨ ਕੀ ਪੈਜ ਰੱਖੀ ਕਰਤਾਰੇ ਪੈਜ ਰੱਖੀ ਕਰਤਾਰੇ ਪੈਜ ਰੱਖੀ ਕਰਤਾਰੇ ਜਨ
ਕੀ
ਪੈਜ ਰੱਖੀ ਕਰਤਾਰੇ ਪੈਜ ਰੱਖੀ ਕਰਤਾਰੇ ਪੈਜ ਰੱਖੀ ਕਰਤਾਰੇ ਜਨ ਕੀ ਪੈਜ ਰੱਖੀ ਕਰਤਾਰੇ ਭਗਤਾਂ ਦੀ ਰੱਖਦਾ ਆਇਆ ਵਾਹਿਗੁਰੂ
ਭਗਤਾਂ ਦੀ ਰੱਖਦਾ ਆਇਆ ਵਾਹਿਗੁਰੂ ਭਗਤਾਂ ਦੀ ਰੱਖਦਾ ਆਇਆ ਵਾਹਿਗੁਰੂ
ਭਗਤਾਂ ਦੀ ਰੱਖਦਾ ਆਇਆ ਵਾਹਿਗੁਰੂ ਭਗਤਾਂ ਦੀ ਰੱਖਦਾ ਆਇਆ ਵਾਹਿਗੁਰੂ
ਭਗਤਾਂ ਦੀ ਰੱਖਦਾ ਆਇਆ ਭਗਤਾਂ ਦੀ ਰੱਖਦਾ ਆਇਆ ਵਾਹਿਗੁਰੂ
ਭਗਤਾਂ ਦੀ
ਭਗਤੋ ਪਾਇਆ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ हर नाक्ष दुष्ट हर मारिया प्रहलाद तराया। अहंकारियां निंदका पिठ दे नाम देव मुख लाया जन नानक ऐसा हर सेविया। अंत ले छुड़ाया भी अंत ले ले छुड़ाया जी अंत ले छुड़ाया जी बोल
अंत ले छुड़ाया जी अंत ले छुड़ाया जी अंत ले छुड़ाया जी अंत ले छुड़ाया जी
जन नानक ऐसा हर सेविया जन नानक ऐसा हर सेविया
जन नानक ऐसा
ऐसा हर सेविया नानक ऐसा हर सेविया
नानक ऐसा हर सेविया
नानक ऐसा हर सेविया नानक ऐसा हर सेविया
नहीं छुड़ाया जी नहीं
छुड़ाया
जी सतगुरां दी साजी नवाजी महाराज जी दे प्यार सत्कार विच जुड़ बैठी गुरु प्यारी गुरु सवारी सतगुरां दा खास रूप गुरु खालसा साध संगत जी आओ सारे रसना दी पवित्रता और मन दी पूर्ण एकाग्रता वास्ते साहिब गुरु गोविंद सिंह साहब जी की बख्शिश दोहराओ। सब तो पहला गुरफते की सांझ करो सारे आखो जी वाहेगुरु जी का खालसा वाहेगुरु जी की फतेह। समूह संगतां नूं तीन दिन का सुभाग समा प्राप्त होया। अज इस समागम का दूसरा दिन है। कल जथेदार बाबा रणजीत सिंह जी आए आप जी ने उन्हां तो आनंद माणिया जो मैं पहला अर्ज कीती सी कि दास ने पहले दिन हाजरी नहीं भरनी सो अज दूसरा दिन है समागम का। वह चढ़ के संगतां लाहा प्राप्त कर रही ने। बेनती है सारिया संगतां दे चरणा विच जिथे बैठे हो बैठे रहो। बेनती प्रवान करनी उठ के अगे नहीं आना किसी ने। पढ़े लिखे हो सारे जिथे जिथे बैठे हो बैठो बस अगे लगना है तो लगो नितनेम विच अगे लगो। अगे लगना है ते लगो सेवा विच अगे लगो। अगे लगना ते लगो पारे पकार विच अगे लगो। अगे लगना है ते लगो नाम दे अभ्यास विच अगे लगो। आखो सतनाम। बहुत पिछे आ सी बहुत पिछे सतसंग जी जिथे जिथे जगह मिले बैठना जग्यासू ने ते लाहा लेना। जिथे भी बैठा उन्हों आवाज उहदे कन्नां च पैंदी है उन्हें वेखना कोई गुण मिल जाए बस पल्ले बन लवा। हंसने ते चोग चुगना मान सरोवर ते आए हाँ ਸ਼ਬਦ ਰੂਪੀ ਹੀਰੇ ਮੋਤੀ ਚੁੱਕ ਕੇ ਲੈ ਜਾਣੇ ਨੇ, ਸਿਰਸ਼ਾਰ ਹੋ ਕੇ ਚਲੇ ਜਾਣਾ, ਆਨੰਦਿਤ ਹੋ ਕੇ ਚਲੇ ਜਾਣਾ, ਗੁਰੂ ਦੀਆਂ ਖੁਸ਼ੀਆਂ ਲੈ ਕੇ ਚਲੇ ਜਾਣਾ, ਵੇਖਣਾ ਕਿਤੇ ਖਾਲੀ ਨਾ ਚਲੇ ਜਾਣਾ। ਪੱਲੇ ਬੰਨਣ ਆਏ ਆ, ਕੁਛ ਕੁਛ ਖੱਟਣ ਆਏ ਆ। ਕਿਆ ਤੂੰ ਖੱਟਿਆ ਕਹਾਂ ਗਵਾਇਆ, ਪੁੱਛਣਾ ਸਾਨੂੰ ਕੀ ਲਿਆਂਦਾ ਖੱਟ ਕੇ। ਹਿਸਾਬ ਕਿਤਾਬ ਹੋਣਾ ਹੈ। ਜੇ ਘਰ ਚ ਗੰਗਾ ਆਈਏ ਇੱਥੇ ਆ ਕੇ ਵੀ ਜੇ ਖਾਲੀ ਰਹਿ ਗਏ ਚੁੱਭਾ ਨਾ ਮਾਰਿਆ ਫਿਰ ਸਾਡੇ ਮਾੜੇ ਪਾ। ਬੇਨਤੀ ਮੈਂ ਕਰਦਾ ਹੁੰਦਾ ਸੰਗਤ ਵਿੱਚ, ਮਨੁੱਖਾ ਸਰੀਰ ਮਿਲ ਜਾਣਾ ਵੀ ਕੋਈ ਛੋਟੀ ਜਿਹੀ ਗੱਲ ਨਹੀਂ। ਮਨੁੱਖਾ ਸਰੀਰ ਮਿਲ ਗਿਆ ਫਿਰ ਪੰਜਾਬ ਦੀ ਧਰਤੀ ਤੇ ਜਨਮ ਹੋਣਾ ਇਹ ਵੀ ਬੜੀ ਵੱਡੀ ਗੱਲ ਹੈ। ਪੰਜਾਬ ਦੀ ਧਰਤੀ ਤੇ ਜਨਮ ਹੋ ਗਿਆ, ਉਸ ਤੋਂ ਵੀ ਵੱਡੇ ਭਾਗ ਹੋਣ ਤੇ ਗੁਰਸਿੱਖ ਘਰਾਣੇ 'ਚ ਜਨਮ ਮਿਲਦਾ ਹੈ, ਉਦੋਂ ਵੀ ਵੱਡੇ ਭਾਗ ਹੋਣ ਤੇ ਸਤਸੰਗਤ ਮਿਲਦੀ ਹੈ ਜਿਹੜੀ ਅੱਜ ਸਾਨੂੰ ਮਿਲੀ। ਜੇ ਸਭ ਤੋਂ ਹੀ ਵੱਡੇ ਭਾਗ ਹੋਣ ਤੇ ਫਿਰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਮਿਲਦੀ। ਉਮਰ ਅੰਮ੍ਰਿਤ ਧਾਰੀ ਦੀ ਪਦਵੀ ਮਿਲਣੀ ਵੀ ਕੋਈ ਛੋਟੀ ਜਿਹੀ ਗੱਲ ਨਹੀਂ। ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਮੈਨੂੰ ਗੁਰਮੁਖ ਦੀ ਪਦਵੀ ਮਿਲੇ। ਗੁਰਮੁਖ ਮਹਾਰਾਜ ਜੀ ਗੁਰਮੁਖ ਬਣ ਜਾ ਕਿਤੇ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ
ਮੱਲਿਆ
ਮੱਲਿਆ। ਗੁਰਮੁਖ ਅੰਮ੍ਰਿਤ ਧਾਰੀ ਦੀ ਪਦਵੀ ਵੀ ਕਿਸੇ ਭਾਗ ਵਾਲੇ ਨੂੰ ਮਿਲਦੀ। ਆਓ ਪਿਆਰਿਓ, ਸਤਿਗੁਰਾਂ ਨੇ ਕਿਰਪਾ ਕੀਤੀ ਏ, ਇੱਥੇ ਆਏ ਆ ਮਾਨ ਸਰੋਵਰ ਤੇ ਆ ਕੇ ਵੀ ਖਾਲੀ ਨਹੀਂ ਰਹਿ ਜਾਣਾ। ਹੰਸ ਨੂੰ ਭੁੱਖਾ ਰੱਖੋ, ਕੋਈ ਉਹਨੂੰ ਚੋਗਾ ਨਾ ਪਾਇਆ ਜਾਏ। ਸਤਸੰਗ ਜੀ ਤਰ੍ਹਾਂ ਤਰ੍ਹਾਂ ਦਾ ਉਹਦੇ ਸਾਹਮਣੇ ਭੋਜਨ ਲਿਆਂਦਾ ਜਾਵੇ ਨਹੀਂ ਛਕੇਗਾ, ਕਿਉਂਕਿ ਉਹਦੀ ਖੁਰਾਕ ਹੀ ਹੀਰੇ ਮੋਤੀ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਦਾ ਖਾਣਾ, ਭੁੱਖਾ ਤੇ ਮਰ ਜਾਏਗਾ ਕਦੇ ਕੋਧਰਾ ਨਹੀਂ ਖਾਏਗਾ। ਹੰਸ ਭੁੱਖਾ ਤੇ ਮਰ ਜਾਏਗਾ ਪਰ ਕਦੇ ਕੋਧਰਾ ਨਹੀਂ ਖਾਏਗਾ, ਕਦੇ ਮੱਛੀਆਂ ਨਹੀਂ ਖਾਏਗਾ, ਕਦੇ ਮਾਸ ਨਹੀਂ ਖਾਏਗਾ। ਰੰਗ ਹੰਸਾਂ ਦਾ ਵੀ ਚਿੱਟਾ ਹੈ, ਰੰਗ ਬਗਲੇ ਦਾ ਵੀ ਚਿੱਟਾ ਹੈ। ਉਹ ਬਗਲੇ ਨੇ ਮੱਛੀਆਂ ਖਾਣੀਆਂ ਨੇ, ਹੰਸ ਮੱਛੀਆਂ ਨੂੰ ਵੇਖਦਾ ਵੀ ਨਹੀਂ। ਉਹਨੇ ਹੀਰੇ ਮੋਤੀ ਚੁਗਣੇ ਨੇ। ਵੇਖਣ ਨੂੰ ਗੁਰਮੁਖ ਵੀ ਉਹੋ ਜਿਹਾ ਹੁੰਦਾ ਤੇ ਵੇਖਣ ਨੂੰ ਮਨਮੁਖ ਵੀ ਉਹੋ ਜਿਹਾ ਹੁੰਦਾ। ਵੇਖਣ ਨੂੰ ਗੁਰਮੁਖ ਵੀ ਉਹੋ ਜਿਹਾ ਹੁੰਦਾ, ਵੇਖਣ ਨੂੰ ਮਨਮੁਖ ਵੀ ਉਹੋ ਜਿਹਾ ਹੁੰਦਾ, ਪਰ ਮਨਮੁਖ ਦੇ ਤੇ ਗੁਰਮੁਖ ਦੇ ਬੋਲਣ ਤੋਂ ਪਤਾ ਲੱਗ ਜਾਣਾ, ਮਨਮੁਖ ਦੇ ਤੇ ਗੁਰਮੁਖ ਦੇ ਖਾਣ ਤੋਂ ਪਤਾ ਲੱਗ ਜਾਣਾ, ਮਨਮੁਖ ਦੇ ਤੇ ਗੁਰਮੁਖ ਦੇ ਤੁਰਨ ਤੋਂ ਹੀ ਪਤਾ ਲੱਗ ਜਾਂਦਾ। ਮਨਮੁਖਤਾਈ ਉਹ ਪਤਾ ਲੱਗ ਜਾਏਗਾ। ਜੋ ਪਾਵੇ ਭਾਂਡੇ ਵਿੱਚ ਵਸਤ, ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ। ਜਿਹੜੀ ਚੀਜ਼ ਭਾਂਡੇ 'ਚ ਪਾਈ ਹੋਵੇ ਉਹੀ ਨਿਕਲਦੀ। ਜੇ ਪਾਇਆ ਪਾਣੀ ਤੇ ਦੁੱਧ ਕਿਵੇਂ ਨਿਕਲ ਜਾਏਗਾ, ਜੇ ਪਾਈ ਸ਼ਰਾਬ ਹੈ ਤੇ ਅੰਮ੍ਰਿਤ ਕਿਵੇਂ ਨਿਕਲ ਜਾਏਗਾ। ਜੋ ਸਾਡੇ ਅੰਦਰ ਹੈ ਜ਼ਬਾਨ ਰਾਹੀਂ ਵੀ ਉਹੀ ਬਾਹਰ ਆਏਗਾ। ਕਿੰਨਾ ਕੁ ਚਿਰ ਉੱਪਰੋਂ ਉੱਪਰੋਂ ਕਹੀ ਜਾਵਾਂਗੇ ਮੈਂ ਬੜਾ ਗੁਰਮੁਖ ਹਾਂ, ਮੈਂ ਬੜਾ ਗੁਰਮੁਖ ਹਾਂ, ਅੰਦਰਲੀ ਅਵਸਥਾ ਦਾ ਤੇ ਪਤਾ ਲੱਗ ਜਾਣਾ। ਮਹਾਰਾਜ ਜੀ ਦਾ ਦਰਬਾਰ ਸਜਿਆ, ਧੰਨ ਦਸ਼ਮੇਸ਼ ਪਿਤਾ ਦਾ ਸੁਥਰਾ ਆ ਗਿਆ। ਇੱਕ ਮਹਾਂਪੁਰਸ਼ ਬੈਠੇ ਨੇ, ਇੱਕ ਜੋਗੀ ਬੈਠਾ ਹੈ। ਮਹਾਰਾਜ ਜੀ ਕਹਿੰਦੇ ਨੇ ਤੇਰਾ ਨਾਂ ਕੀ ਹੈ? ਮੇਰਾ ਨਾਂ ਸ਼ਾਂਤੀ ਦਾਸ। ਬੜਾ ਚਿਰ ਹੋ ਗਿਆ ਜੰਗਲਾਂ 'ਚ ਫਿਰਦੇ ਨੂੰ। ਸੁਥਰਾ ਜੀ ਆ ਕੇ ਬਹਿ ਗਏ, ਲੋਕ ਉਹਦਾ ਵੀ ਸਤਿਕਾਰ ਕਰੀ ਜਾਂਦੇ ਨੇ, ਬਾਣੇ ਦਾ ਹੀ ਸਤਿਕਾਰ। ਸੁਥਰਾ ਜੀ ਆ ਕੇ ਬਹਿ ਗਏ ਕੋਲ ਹੀ, ਉਹਨਾਂ ਨੇ ਵੇਖਿਆ ਤਾਂ ਨਾਂ ਕੀ ਸ਼ਾਂਤੀ ਦਾਸ। ਚੁੱਕੀ ਉਹਦੇ ਸਰੀਰ ਦੇ ਉੱਤੋਂ ਰਾਖ ਦੀ ਚੁਟਕੀ। ਇਹ ਰਾਖ ਲੱਕੜਾਂ ਦੀ ਏ ਕਿ ਗੋਹਿਆਂ ਦੀ ਏ? ਉਹਨੂੰ ਪੁੱਛਿਆ, ਉਹ ਕਹਿੰਦਾ ਜੀ ਗੋਹਿਆਂ ਦੀ ਏ। ਅੱਛਾ, ਗੋਹਾ ਗਾਂ ਦਾ ਸੀ ਕਿ ਮੱਝ ਦਾ? ਉਹ ਕਹਿੰਦੇ ਗਾਂ ਦਾ ਸੀ। ਗੁੱਸੇ ਹੋ ਗਿਆ, ਫਰਕ ਪੈ ਗਿਆ ਥੋੜਾ ਜਿਹਾ। ਗਾਂ ਦਾ ਸੀ, ਗਾਂ ਦੇਸੀ ਸੀ ਕਿ ਵਲੈਤੀ ਸੀ? ਉਹ ਕਹਿੰਦੇ ਗਾਂ ਦੇਸੀ ਸੀ। ਅੱਛਾ ਕਾਲੀ ਸੀ ਕਿ ਭੂਰੀ ਸੀ? ਜਦੋਂ ਉਹਨੇ ਕਾਲੀ ਤੇ ਭੂਰੀ ਆਖਿਆ, ਚੜ ਗਿਆ ਗੁੱਸਾ ਲੈ ਕੇ ਡਾਂਗ ਸੁਥਰੇ ਦੇ ਮਗਰ ਮਗਰ ਤੁਰਿਆ। ਉਹ ਸੁਥਰਾ ਕਹਿੰਦਾ ਲੱਗ ਗਿਆ ਪਤਾ, ਓਏ ਨਾ ਕੁਝ ਹੋਰ ਹੈ ਦਾਦਾ ਕੁਝ ਹੋਰ ਹੈ ਦਾਦਾ, ਸ਼ਾਂਤੀ ਦਾਸ ਹੈ ਤੇ ਭਾਂਬੜ ਦਾਸ ਹੈ। ਹੁਣ ਜੀ ਅੱਖਾਂ ਜੀਆਂ ਬੰਦ ਕਰੀ ਜਾਂਦਾ, ਹੁਣ ਜੀ ਪਖੰਡ ਕਰੀ ਜਾਂਦਾ, ਅੰਦਰ ਤੇ ਤੇਰੇ ਭਾਂਬੜ ਮੱਚਦੇ ਨੇ, ਉੱਤੋਂ ਉੱਤੋਂ ਕਹੀ ਜਾਂਦਾ ਮੈਂ ਸ਼ਾਂਤੀ ਦਾਸ, ਉੱਤੋਂ ਉੱਤੋਂ ਕਹੀ ਜਾਂਦੇ ਅਸੀਂ ਗੁਰਮੁਖ ਹੈ ਸਾਡੇ ਕੋਲ ਮਨਮੁਖਤਾ ਹੈ ਸਾਡੇ ਕੋਲ ਮਨਮੁਖਤਾ ਉੱਤੋਂ ਉੱਤੋਂ ਗੁਰਮੁਖ। ਸਤਸੰਗ ਜੀ, ਜੋ ਚੀਜ਼ ਅੰਦਰ ਹੋਵੇ ਉਹ ਬਾਹਰ ਆਏਗੀ। ਕਿੰਨਾ ਕੁ ਚਿਰ ਨਕਾਬ ਪਹਿਨ ਕੇ ਰੱਖਾਂਗੇ? ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ, ਜੋ ਅੰਦਰ ਹੈ ਉਹ ਬਾਹਰ ਆਏਗਾ। ਬੇਨਤੀ ਕਰ ਰਿਹਾ ਸਾ ਮੈਂ ਕਿ ਮਾਨ ਸਰੋਵਰ ਤੇ ਜਾ ਕੇ ਹੰਸ ਹੀਰੇ ਮੋਤੀ ਚੁਗਦੇ ਨੇ, ਹੰਸ ਭੁੱਖਾ ਮਰ ਜਾਏਗਾ ਉਹ ਕਦੇ ਕੋਧਰਾ ਨਹੀਂ ਖਾਂਦਾ, ਗੁਰੂ ਦਾ ਸਿੱਖ ਭੁੱਖਾ ਮਰ ਜਾਏਗਾ ਉਹ ਕਦੇ ਮਾਸ ਨਹੀਂ ਖਾਂਦਾ। ਭੁੱਖਾ ਤੇ ਮਰ ਜਾਏਗਾ ਮਾਸ ਨਹੀਂ ਖਾਏਗਾ, ਗੁਰਸਿੱਖ ਭੁੱਖਾ ਤੇ ਮਰ ਜਾਏਗਾ, ਦੁੱਖ ਤੇ ਕੱਟ ਲਏਗਾ, ਭੁੱਖ ਤੇ ਕੱਟ ਲਏਗਾ, ਪਰ ਆਪਣੇ ਗੁਰੂ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਚੁਕਾਏਗਾ। ਗੁਰਸਿੱਖ ਭੁੱਖਾ ਤੇ ਮਰ ਜਾਏਗਾ, ਦੁੱਖ ਤੇ ਕੱਟ ਲਏਗਾ, ਭੁੱਖ ਤੇ ਕੱਟ ਲਏਗਾ, ਪਰ ਇਹ ਗੱਲ ਮੰਨਣ ਵਾਸਤੇ ਤਿਆਰ ਨਹੀਂ ਕਿ ਮੈਂ ਗੁਰੂ ਨਾਨਕ ਨੂੰ ਛੱਡ ਕੇ ਕਿਸੇ ਹੋਰ ਦਾ ਚੇਲਾ ਬਣ ਜਾਵਾਂ। ਮਰਦਾਨੇ ਨੂੰ ਮਹਾਰਾਜ ਕਈ ਵਾਰੀ ਕਹਿੰਦੇ ਹੁੰਦੇ ਸੀ, ਮਰਦਾਨਿਆ ਛੱਡ ਖਹਿੜਾ ਮੇਰਾ, ਬੜੇ ਦੁੱਖ ਕੱਟੇ ਨੇ ਤੂੰ, ਬੜੀ ਭੁੱਖ ਕੱਟੀ, ਛੱਡ ਦੇ ਮੈਨੂੰ। ਕਈ ਕਈ ਦਿਨ ਤੈਨੂੰ ਪ੍ਰਸ਼ਾਦਾ ਨਹੀਂ ਮਿਲਦਾ, ਕਈ ਕਈ ਦਿਨ ਤੈਨੂੰ ਲੰਗਰ ਨਹੀਂ ਮਿਲਦਾ, ਓਏ ਕਈ ਵਾਰੀ ਪਾਣੀ ਪਿੱਛੇ ਵੀ ਵਿਆਕੁਲ ਹੋ ਜਾਣਾ, ਮਰਦਾਨਿਆ ਮੈਨੂੰ ਛੱਡ ਜਾ। ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਭਾਵੇਂ ਰੱਖੋ ਭੁੱਖਾ, ਭਾਵੇਂ ਰੱਖੋ ਪਿਆਸਾ, ਭਾਵੇਂ ਜਿੰਨਾ ਮਰਜ਼ੀ ਦੁਖੀ ਹੋ ਜਾ, ਮੈਂ ਤੁਹਾਨੂੰ ਨਹੀਂ ਛੱਡ ਸਕਦਾ, ਕਿਉਂ? ਤੁਹਾਡੇ ਦਰਸ਼ਨ ਮੇਰੇ ਜੀਵਨ ਦਾ ਆਧਾਰ ਬਣ ਚੁੱਕੇ ਨੇ, ਤੁਹਾਡੇ ਦਰਸ਼ਨ, ਤੁਹਾਡੇ ਬੋਲ। ਜਿੰਨਾ ਚਿਰ ਮੇਰੇ ਕੰਨਾਂ 'ਚ ਨਹੀਂ ਪੈਂਦੇ ਮੇਰੀ ਤ੍ਰਿਪਤੀ ਨਹੀਂ ਹੁੰਦੀ, ਮੈਨੂੰ ਆਨੰਦ ਨਹੀਂ ਆਉਂਦਾ, ਮੈਨੂੰ ਸ਼ਾਂਤੀ ਨਹੀਂ ਆਉਂਦੀ। ਸੱਚੇ ਪਾਤਸ਼ਾਹ ਮਰ ਜਾਵਾਂਗਾ ਮੈਂ ਤੁਹਾਨੂੰ ਛੱਡ ਨਹੀਂ ਸਕਦਾ। ਪੜ੍ਹਦੇ ਨਹੀਂ ਇਤਿਹਾਸ, ਬੜੀ ਕੰਧਾਰੀ ਕੋਲ ਮਰਦਾਨਾ ਗਿਆ, ਮਹਾਰਾਜ ਕਹਿੰਦੇ ਪਾਣੀ ਪੀਆ, ਉਹ ਕਹਿੰਦੇ ਜੀ ਉਹ ਤੇ ਅੱਗੋਂ ਗਲ ਪੈ ਜਾਂਦਾ ਹੈ, ਖੱਟੀਆਂ ਖੱਟੀਆਂ ਅੱਖਾਂ ਕੱਢਦਾ ਮੇਰੇ ਵੱਲ। ਮਹਾਰਾਜ ਕਹਿੰਦੇ ਗੱਲ ਕੀ? ਉਹ ਕਹਿੰਦਾ ਜੇ ਪਾਣੀ ਦਾ ਗਲਾਸ ਪੀਣਾ ਹੀ ਨਾ ਤੇ ਮੇਰਾ ਚੇਲਾ ਬਣ ਜਾ। ਗੁਰੂ ਨਾਨਕ ਸਾਹਿਬ ਕਹਿੰਦੇ ਬਣ ਜਾ ਉਹਦਾ ਚੇਲਾ। ਕਹਿੰਦਾ ਮਹਾਰਾਜ ਪਾਣੀ ਪਿੱਛੇ ਆਪਣਾ ਗੁਰੂ ਛੱਡਦੇ ਆ, ਭੁੱਖ ਪਿੱਛੇ ਆਪਣਾ ਗੁਰੂ ਛੱਡਦੇ ਆ। ਅਸੀਂ ਕਹਿ ਦਿੰਦੇ ਆ ਮਰਦਾਨੇ ਨੂੰ ਭੁੱਖ ਲੱਗਦੀ ਸੀ, ਪਰ ਮਰਦਾਨੇ ਨੂੰ ਜਿਹੜੀ ਭੁੱਖ ਲੱਗਦੀ ਸੀ ਉਹ ਭੁੱਖ ਦਾ ਵੀ ਕੋਈ ਕਾਰਨ ਹੁੰਦਾ ਸੀ। ਜਦੋਂ ਮਰ ਨੇ ਕਿਸੇ ਨੂੰ ਤਾਰਨਾ ਹੁੰਦਾ ਸੀ ਤੇ ਮਰਦਾਨੇ ਨੂੰ ਭੁੱਖ ਲਾ ਦਿੰਦੇ ਸੀ। ਮਰਦਾਨੇ ਦੀ ਭੁੱਖ ਨੇ ਸਦਾ ਹੀ ਕਿਸੇ ਨਾ ਕਿਸੇ ਨੂੰ ਤਾਰਿਆ ਹੀ ਹੈ। ਆਖੋ ਸਤਨਾਮ। ਮਰਦਾਨਾ ਭੁੱਖ ਦਾ ਦੁਖੀ ਹੋ ਕੇ ਛੱਡ ਕੇ ਮਰ ਨੂੰ ਚੱਲਿਆ ਤੇ ਗੌਡੇ ਨੇ ਫੜ ਲਿਆ। ਭੁੱਖ ਦੀ ਮਰਦਾਨੇ ਦੀ ਭੁੱਖ ਸੀ ਤੇ ਪਿੰਡ 'ਚ ਗਏ ਤੇ ਸਾਰਾ ਪਿੰਡ ਠੱਗਾਂ ਦਾ ਤਰ ਗਿਆ। ਮਰਦਾਨੇ ਦੀ ਭੁੱਖ ਸੀ ਤੇ ਗਏ ਭੂਮੀਏ ਕੋਲ, ਭੂਮੀਆਂ ਤਰ ਗਿਆ। ਮਰਦਾਨੇ ਨੂੰ ਲੱਗੀ ਭੁੱਖ, ਮਹਾਰਾਜ ਚੱਲੋ ਤੇ ਤਰ ਗਿਆ ਸੱਜਣ। ਮਰਦਾਨੇ ਦੀ ਭੁੱਖ ਦਾ ਤੇ ਇੱਕ ਕਾਰਨ ਹੁੰਦਾ ਸੀ, ਮਰਦਾਨੇ ਦੀ ਭੁੱਖ ਤੇ ਇੱਕ ਵਿਧ ਹੁੰਦੀ ਸੀ, ਤਾਰਨਾ ਤੇ ਮਰਨੇ ਕਿਸੇ ਹੋਰ ਨੂੰ ਹੁੰਦਾ ਸੀ। ਅੱਜ ਗੁਰੂ ਨਾਨਕ ਸਾਹਿਬ ਗਏ ਨੇ, ਕਹਿੰਦੇ ਮਰਦਾਨਿਆ ਉਹ ਜੇ ਉਹ ਕਹਿੰਦਾ ਪਾਣੀ ਮਿਲ ਜਾਏਗਾ ਮੇਰਾ ਚੇਲਾ ਬਣ ਜਾ ਤੇ ਉਹਦਾ ਚੇਲਾ ਬਣ ਜਾ ਫਿਰ। ਕਹਿੰਦਾ ਮਹਾਰਾਜ ਮੈਂ ਮਰ ਸਕਦਾ ਪਰ ਮੈਂ ਤੁਹਾਨੂੰ ਨਹੀਂ ਛੱਡ ਸਕਦਾ। ਫਿਰ ਜਾ ਮਰਦਾਨਾ ਫਿਰ ਗਿਆ, ਉਹ ਕਹਿੰਦਾ ਮੇਰਾ ਚੇਲਾ ਬਣ ਜਾ ਪਾਣੀ ਮਿਲ ਜਾਏਗਾ। ਮਰਦਾਨਾ ਕਹਿੰਦਾ ਟੋਬੇ ਛੱਪਣਾ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਬਹਿੰਦੇ, ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ, ਮੇਰਾ ਗੁਰੂ ਪੂਰਾ ਪੂਰੀ ਸਿਫਤ ਵਾਲਾ ਹੈ, ਤੇਰੀਆਂ ਮੱਤਾਂ ਰੱਬ ਕਿਉਂ ਮਾਰੀਆਂ। ਮੇਰਾ ਗੁਰੂ ਪੂਰਾ ਹੈ, ਮੈਂ ਪੂਰੇ ਗੁਰੂ ਦਾ ਸਿੱਖ ਹਾਂ, ਤੇਰਾ ਬਣ ਜੂ ਚੇਲਾ ਇਹ ਨਹੀਂ ਹੋ ਸਕਦਾ। ਜਿਨ੍ਹਾਂ ਦੀ ਯਾਰੀ ਗੁਰੂ ਨਾਨਕ ਨਾਲ ਹੈ ਉਹ ਥਾਂ ਥਾਂ ਤੇ ਮੱਥੇ ਨਹੀਂ ਟੇਕਦੇ। ਜਿਨ੍ਹਾਂ ਦੀ ਯਾਰੀ ਗੁਰੂ ਗੋਬਿੰਦ ਸਿੰਘ ਨਾਲ ਹੈ ਨਾ, ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਆਪਾਂ ਆਪਣਾ ਪਿਤਾ ਬਣਾ ਲਿਆ ਉਹ ਥਾਂ ਥਾਂ ਤੇ ਸਿਰ ਨਹੀਂ ਚੁਕਾਉਣਗੇ ਕਦੇ। ਇੱਕ ਦੇ ਬਣਨਾ ਹੈ, ਸਤਿਕਾਰ ਕਰੋ ਸਭ ਦਾ, ਬਣੋ ਇੱਕ ਦੇ। ਕੋਈ ਬੰਦਾ ਇੱਕ ਬੇੜੀ ਚ ਪੈਰ ਇੱਕ ਪੈਰ ਰੱਖ ਲੇ, ਦੂਜੀ ਬੇੜੀ ਚ ਦੂਜਾ ਪੈਰ ਰੱਖ ਲੇ ਤੇ ਫਿਰ ਕਵੇ ਮੈਂ ਪਾਰ ਲੱਗ ਜਾ, ਹੋ ਨਹੀਂ ਸਕਦਾ, ਉਹ ਪਾਰ ਨਹੀਂ ਹੋ ਸਕਦਾ। ਪਾਰ ਹੋਣਾ ਹੋਵੇ ਤੇ ਇੱਕ ਬੇੜੀ ਚ ਸਵਾਰ ਹੋਣਾ ਪੈਂਦਾ। ਠੀਕ ਹੈ, ਕੋਈ ਕਿਸੇ ਬੇੜੀ ਤੇ ਚੜ ਗਿਆ, ਕੋਈ ਕਿਸੇ ਤੇ ਚੜ ਗਿਆ, ਕੋਈ ਕਿਸੇ ਤੇ ਚੜ ਗਿਆ, ਪਰ ਹਾਂ ਚੜੋ ਇੱਕ ਬੇੜੀ ਤੇ, ਧਰਮ ਸਾਰੇ ਚੰਗੇ ਨੇ, ਸਤਿਕਾਰ ਕਰੋ ਸਭ ਦਾ, ਬਣ ਜਾਓ ਇੱਕ ਦੇ, ਇੱਕ ਦੇ ਬਣ ਜਾਓ, ਬਸ ਕਿਰਪਾ ਹੋ ਜਾਏਗੀ। ਇੱਕ ਤੋਂ ਗੱਲ ਸ਼ੁਰੂ ਹੋਈ ਹੈ। ਇੱਕ ਓਅੰਕਾਰ ਇਹ ਸਾਰਾ ਉਹਦਾ ਪਸਾਰਾ ਹੈ, ਹੈ ਉਹ ਇੱਕੋ ਹੀ ਹੈ ਇਹਨੂੰ ਸੰਭਾਲਣ ਵਾਲਾ ਸਾਰੀ ਦੁਨੀਆ। ਇੱਕ ਇੱਕ ਹੈ ਬਸ, ਆ ਸਾਰੀ ਦੁਨੀਆ ਸੰਸਾਰ ਸਾਰਾ ਸਾਰੀ ਉਹਦੀ ਬਣਾਈ ਹੋਈ ਖਲਕਤ ਹੈ, ਇਹਨਾਂ ਦੇ ਵਿੱਚੋਂ ਉਹਨੂੰ ਵੇਖਣਾ। ਹੁਣ ਮੂਰਤੀਆਂ ਦੀ ਪੂਜਾ ਦਾ ਖੰਡਨ ਨਹੀਂ ਮੈਂ ਕਰਦਾ, ਮੂਰਤੀ ਪੂਜਾ ਕਰਨੀ ਇੱਕ ਹੱਥ ਨਾਲ ਬਣਾਈ ਹੋਈ ਹੈ। ਆ ਜਿਹੜੀ ਦੁਨੀਆ ਦੀ ਖਲਕ ਆਪਾਂ ਵੇਖਦੇ ਹਾਂ, ਸੰਸਾਰ ਖਲਕਤ ਸਾਰਾ, ਇਹ ਸਾਰੀ ਦੁਨੀਆ ਇਹ ਰੱਬ ਦੀਆਂ ਬਣਾਈਆਂ ਹੋਈਆਂ ਮੂਰਤਾਂ ਨੇ, ਇਹਨਾਂ ਦੀ ਪੂਜਾ ਕਰ ਲਓ, ਇਹਨਾਂ ਦੀ ਸੇਵਾ ਕਰ ਲਓ, ਇਹ ਰੱਬ ਦੀ ਵੀ ਸੇਵਾ, ਰੱਬ ਦੀ ਖਲਕਤ ਦੀ ਸੇਵਾ ਰੱਬ ਦੀ ਸੇਵਾ ਹੈ, ਖਲਕ ਦੀ ਖਲਕਤ ਦੀ ਸੇਵਾ ਇਹ ਰੱਬ ਦੀ ਵੀ ਸੇਵਾ। ਜੋ ਅੰਦਰ ਹੋਵੇ ਉਹ ਬਾਹਰ ਆ ਜਾਏਗਾ। ਸੋ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ, ਜਿਨ੍ਹਾਂ ਨੇ ਨਾਮ ਜਪਿਆ ਹੈ, ਨਾਮ ਦਾ ਰਸ ਲਿਆ ਹੈ, ਉਹਨਾਂ ਦੀ ਜ਼ਬਾਨ ਵਿੱਚ ਵੀ ਮਿਠਾਸ ਹੈ। ਮਰਦਾਨਾ ਫਿਰ ਦੂਜੀ ਵਾਰੀ ਗਿਆ, ਤੀਜੀ ਵਾਰੀ ਗਿਆ ਮਰਦਾਨਾ, ਉਹ ਕਹਿੰਦਾ ਪਾਣੀ ਜੇ ਪੀਣਾ ਤੇ ਮੇਰਾ ਚੇਲਾ ਬਣਨਾ ਪੈਣਾ ਹੈ। ਆਖਿਰਕਾਰ ਸਤਸੰਗ ਜੀ ਮਰਦਾਨਾ ਆ ਪਿਆ, ਢਹਿ ਪਿਆ ਥੱਲੇ, ਡਿੱਗ ਪਿਆ, ਕਹਿੰਦਾ ਸੱਚੇ ਪਾਤਸ਼ਾਹ, ਉਹ ਕਹਿੰਦਾ ਪਾਣੀ ਨਹੀਂ ਮਿਲਣਾ ਮਹਾਰਾਜ, ਕਹਿੰਦੇ ਲੈ ਮਰਦਾਨਿਆ ਫਿਰ ਪੀ ਪਾਣੀ, ਉੱਪਰਲਾ ਪਾਣੀ ਖਿੱਚ ਲਿਆ ਥੱਲੇ, ਆਖੋ ਸਤਨਾਮ, ਪਾਣੀ ਆ ਗਿਆ ਥੱਲੇ, ਉੱਪਰ ਜਿਹੜੀ ਉਹ ਸਰੋਵਰ ਜਿਹੜੀ ਢਾਬ ਉਹ ਖਾਲੀ ਹੋ ਗਿਆ ਸਾਰਾ ਹੀ। ਫਿਰ ਰੋਂਦਾ, ਉੱਤੋਂ ਸੁੱਟਿਆ ਇੱਕ ਪੱਥਰ, ਗੁਰੂ ਨਾਨਕ ਸਾਹਿਬ ਵੱਲ ਵਗਾਤਾ ਮਾਰਿਆ, ਪੱਥਰ ਉੱਤੋਂ ਰਿੜਦਾ ਆਉਂਦਾ। ਮਰਦਾਨਾ ਕਹਿੰਦਾ ਮਹਾਰਾਜ ਜੀ ਆਪਾਂ ਨੂੰ ਰੋਣਾ ਵੀ ਕਿਸੇ ਨੇ ਨਹੀਂ, ਆਪਾਂ ਨੂੰ ਦਫਨਾਉਣਾ ਵੀ ਕਿਸੇ ਨੇ ਨਹੀਂ, ਲੈ ਘਰ ਬਾਰ ਛੱਡ ਕੇ ਆ ਗਿਆ, ਹੁਣ ਇੱਥੇ ਕੌਣ ਰਹੂ, ਉਹ ਆ ਗਿਆ। ਮਹਾਰਾਜ ਕਹਿੰਦੇ ਆ ਜਾਣ ਦੇ। ਮਰਦਾਨਾ ਜਦੋਂ ਨੇੜੇ ਆਉਂਦਾ ਪੱਥਰ ਆਈ ਆਈ ਕਰਦਾ ਮਹਾਰਾਜ ਦੇ ਪਿੱਛੇ ਲੁਕ ਗਿਆ। ਇੱਕ ਗੱਲ ਕਮਾਲ ਦੀ ਹੈ ਇੱਥੇ, ਮਹਾਰਾਜ ਨੇ ਨਹੀਂ ਆਖਿਆ ਮਰਦਾਨੇ ਨੇ ਕਿ ਮੈਂ ਥੋੜਾ ਜਿਹਾ ਪਰਾ ਹੋ ਜਾ, ਬਚ ਸਕਣਾ ਮੈਂ, ਬਚਣ ਦਾ ਪਾ ਤੇ ਕਰਦਾ ਹੀ ਹੈ ਕੋਈ ਨਾ ਕੋਈ, ਵੀ ਗੱਡੀ ਆਉਂਦੀ ਇੱਧਰ ਨੂੰ ਕੱਟ ਲਓ, ਇੱਕ ਦਾ ਟਾਇਰ ਪਾਟ ਗਿਆ ਗੱਡੀ ਦਾ, ਉਹਨੇ ਆਖਿਆ ਪਤਾ ਨੀ ਕਿਸੇ ਨੇ ਗੋਲੀ ਚਲਾ ਦਿੱਤੀ, ਤਾਕੀ ਖੋਲ ਕੇ ਛਾਲ ਮਾਰੀ ਥੱਲੇ, ਡਿੱਗਦੇ ਦੀਆਂ ਲੱਤਾਂ ਟੁੱਟ ਗਈਆਂ, ਉਂਜ ਖਰੇ ਬਾਜੀ ਜਾਂਦਾ। ਬਚਣ ਦਾ ਪਾ ਤੇ ਹਰ ਕੋਈ ਕਰਦਾ ਨਾ, ਬਚ ਜਾ, ਪੱਥਰ ਆਉਂਦਾ ਹੈ, ਪੱਥਰ ਆ ਰਿਹਾ ਉੱਤੋਂ, ਮਰਦਾਨਾ ਲੁਕਿਆ ਵੀ ਤੇ ਗੁਰੂ ਨਾਨਕ ਦੇ ਪਿੱਛੇ ਹੀ ਲੁਕਿਆ, ਸੱਚੇ ਪਾਤਸ਼ਾਹ ਜਾਵਾਂਗਾ ਵੀ ਤੇਰੇ ਨਾਲ ਤੇ ਮਰਾਂਗਾ ਵੀ ਤੇਰੇ ਨਾਲ, ਪਰਾਂ ਤੇ ਨਹੀਂ ਹੋਇਆ, ਗੁਰੂ ਨਾਨਕ ਨੂੰ ਛੱਡ ਕੇ ਪਾਸੇ ਨਹੀਂ ਗਿਆ, ਕੋਲ ਹੀ। ਇੱਕ ਮਿੰਟ, ਦੋ ਮਿੰਟ, ਤਿੰਨ ਮਿੰਟ ਲੰਘੇ, ਕਹਿੰਦਾ ਜੇ ਆਇਆ ਹੀ ਨਹੀਂ, ਉਹਨੂੰ ਤੇ ਖਤਮ ਕਰ ਦੇਣਾ ਸੀ ਪੱਥਰ ਨੇ। ਜਦੋਂ ਹੌਲੀ ਹੌਲੀ ਉੱਪਰ ਨਿਗਾਹ ਚੁੱਕ ਕੇ ਵੇਖਿਆ, ਗੁਰੂ ਨਾਨਕ ਸਾਹਿਬ ਨੇ ਪੰਜਾ ਲਾ ਕੇ ਪੱਥਰ ਰੋਕ ਦਿੱਤਾ। ਗੁਰੂ ਨਾਨਕ ਸਾਹਿਬ ਨੇ ਪੰਜਾ ਲਾ ਕੇ ਪੱਥਰ ਰੋਕਤਾ। ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ, ਮੈਂ ਤੇ ਕਹਿੰਦਾ ਸੀ ਤੁਸੀਂ ਗੁਰੂ ਜੀ, ਮੈਂ ਤੇ ਕਹਿੰਦਾ ਸੀ ਤੁਸੀਂ ਫਕੀਰ ਹੋ, ਮੈਂ ਤੇ ਕਹਿੰਦਾ ਸੀ ਤੁਸੀਂ ਭਗਤ ਹੋ, ਮੈਂ ਕਹਿੰਦਾ ਸੀ ਤੁਸੀਂ ਕੀਰਤਨੀ ਹੋ, ਖੁਰਾਕ ਤੇ ਖਾਂਦੇ ਨਹੀਂ, ਅੱਜ ਪਤਾ ਲੱਗਿਆ ਪਹਿਲਵਾਨ ਵੀ ਬੜੇ ਤਕੜੇ ਹੋ। ਆ ਪੰਜਾ ਲਾ ਕੇ ਰੋਕ ਲਿਆ, ਐਡਾ ਵੱਡਾ ਪੱਥਰ ਆ ਰਿਹਾ ਸੀ ਤੇ ਪੰਜਾ ਲਾਇਆ ਨਹੀਂ, ਪੰਜਾ ਲਾਇਆ ਨਹੀਂ, ਪੰਜਾ ਅੱਜ ਵੀ ਲੱਗਿਆ ਹੋਇਆ, ਰੀਠਾ ਮਿੱਠਾ ਕੀਤਾ ਨਹੀਂ, ਉਹ ਤੇ ਅੱਜ ਵੀ ਮਿੱਠੇ, ਲਓ ਖਾਂ ਦੁਕਾਨ ਤੋਂ ਰੀਠੇ ਲੈ ਲਓ ਤੇ ਫਿਰ ਉਹਨਾਂ ਨੂੰ ਖਾ ਕੇ ਵਿਖਾਇਓ, ਨਹੀਂ ਖਾ ਸਕਦੇ ਉਹ ਕੌੜੇ ਜ਼ਹਿਰ ਮੋਹਰਾ ਹੁੰਦੇ ਨੇ। ਪਰ ਰੀਠਾ ਸਾਹਿਬ ਚਲੇ ਜਾਓ ਉੱਥੇ ਤੇ ਪ੍ਰਸ਼ਾਦ ਹੀ ਰੀਠਿਆਂ ਦਾ ਮਿਲਦਾ। ਕਈ ਕਹਿੰਦੇ ਨੇ ਕਰਾਮਾਤ ਵਿਖਾਓ, ਕਰਾਮਾਤ ਗੁਰੂ ਘਰ ਵਿੱਚ ਕਰਾਮਾਤ ਕਹਿਰ ਦਾ ਨਾਮ ਹੈ, ਪਰ ਮਹਾਰਾਜ ਨੇ ਕਰਾਮਾਤ ਉੱਥੇ ਵਿਖਾਈ ਹੈ ਜਿੱਥੇ ਅੱਗੇ ਕੋਈ ਕਰਾਮਾਤੀ ਫਕੀਰ ਮਿਲਿਆ, ਕਿਸੇ ਨੂੰ ਸ਼ਬਦ ਨਾਲ, ਕਿਸੇ ਨੂੰ ਕੀਰਤਨ ਨਾਲ, ਕਿਸੇ ਨੂੰ ਉਪਦੇਸ਼ ਨਾਲ, ਕਿਸੇ ਨੂੰ ਸਿਰਫ ਦਰਸ਼ਨਾਂ ਨਾਲ ਤੇ ਕਿਸੇ ਨੂੰ ਕਰਾਮਾਤ ਨਾਲ। ਮਹਾਰਾਜ ਨੇ ਵੱਖੋ ਵੱਖਰੇ ਢੰਗ ਅਪਣਾਏ ਨੇ, ਵੱਖੋ ਵੱਖਰੇ। ਰਿੱਧ ਸਿੱਧ ਨਾਵੈ ਕੀ ਦਾਸੀ, ਰਿੱਧੀਆਂ ਸਿੱਧੀਆਂ ਤੇ ਨਾਮ ਜਪਣ ਵਾਲਿਆਂ ਦੀਆਂ ਦਾਸੀਆਂ ਹੁੰਦੀਆਂ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਪਰਮੇਸ਼ੁਰ ਨੇ ਨੌ ਨਿਧੀਆਂ ਤੇ ਅਠਾਰਾਂ ਸਿੱਧੀਆਂ, ਦਸ ਅਸ਼ਟ, ਦਸ ਤੇ ਅੱਠ, ਦਸ ਅਸ਼ਟ ਸਿਧਾਨ, ਅਠਾਰਾਂ ਸਿੱਧੀਆਂ, ਨੌ ਨਿਧੀਆਂ, ਠਾਕੁਰ ਕਹੀਏ ਪਰਮੇਸ਼ੁਰ ਕਰ ਹੱਥ ਤਲ ਹੱਥਾਂ ਦੀਆਂ ਤਲੀਆਂ ਤੇ ਧਰੀਆਂ ਹੋਈਆਂ ਨੇ। ਮੇਰਾ ਗੁਰਸਿੱਖ ਕਦੇ ਨਾਮ ਜਪਣ ਵਾਲਾ ਆਵੇ ਤੇ ਮੈਨੂੰ ਰਿੱਧੀਆਂ ਸਿੱਧੀਆਂ ਦੁਨਿਆਵੀ ਪਦਾਰਥ ਦੁਨਿਆਵੀ ਖਜ਼ਾਨੇ ਦੇਣ ਲੱਗਿਆਂ ਕਿਤੇ ਦੇਰ ਨਾ ਲੱਗ ਜੇ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਗੁਰੂ ਘਰ ਚ ਦੇਰ ਏ ਅੰਧੇਰ ਨਹੀਂ, ਪਰ ਯਾਦ ਰੱਖਣਾ ਗੁਰੂ ਘਰ ਵਿੱਚ ਨਾ ਦੇਰ ਏ ਨਾ ਅੰਧੇਰ ਏ। ਬਾਣੀ ਤੇ ਕਹਿੰਦੀ ਉਹ ਹੱਥ ਤੇ ਤਲੀ ਤੇ ਰੱਖੀ ਬੈਠਾ ਸੀ, ਕਿਵੇਂ ਕਹਿ ਦਿਆਂਗੇ ਦੇਰ ਏ, ਕਿਵੇਂ ਕਹਿ ਦਿਆਂਗੇ ਦੇਰ ਏ। ਮਹਾਰਾਜ ਤੇ ਰੋਜ਼ ਰਹਿਰਾ ਸਾਹਿਬ ਚ ਪੜ੍ਹਨੇ ਆ ਵੀ ਹੱਥ ਦੀ ਤਲੀ ਤੇ ਟਿਕਾ ਕੇ ਰੱਖੀਆਂ ਨੇ ਰਿੱਧੀਆਂ ਵੀ ਸਿੱਧੀਆਂ ਵੀ, ਅਸੀਂ ਕਹਿੰਦੇ ਹਾਂ ਦੇਰ ਏ। ਇਹ ਨਾ ਕਹੋ, ਇਹ ਰੱਬ ਨੂੰ ਦੋਸ਼ ਨਾ ਦਿਓ ਉਹਦੇ ਘਰ ਚ ਦੇਰ ਏ। ਉਹ ਕਿੱਥੇ ਲੁਕ ਉਲਝਿਆ ਹੋਇਆ ਵੀ ਕੰਮ ਚ, ਖਲੋ ਜਾ ਮੈਂ ਤੇਰਾ ਕੰਮ ਕਰਨਾ, ਜੇ ਮੈਂ ਉਲਝਿਆ ਹੋਇਆ ਆਹ ਕਰ ਲਾ ਪਹਿਲਾਂ। ਉਹ ਥੱਕਿਆ ਹੋਇਆ ਵੀ ਦੇਰ ਲਾ ਦੂ ਪਹੁੰਚਣ ਤੇ, ਦੇਰ ਲਾ ਤੇ ਉਹ ਟ੍ਰੈਫਿਕ ਚ ਫਸ ਗਿਆ। ਕਾਹਦੀ ਦੇਰੀ, ਰੱਬ ਦੇਰੀ ਨਹੀਂ ਲਾਉਂਦਾ। ਦੇਰੀ ਸਾਡੀ ਸ਼ਰਧਾ ਚ, ਦੇਰੀ ਸਾਡੀ ਭਾਵਨਾ ਚ। ਜਿੱਦਣ ਸਾਡੀ ਦੇਰੀ ਖਤਮ ਹੋ ਗਈ ਉਦਣ ਉਹਦੀ ਦੂਰੀ ਖਤਮ ਹੋ ਜਾਏਗੀ। ਸਾਡੇ ਚ ਦੇਰੀ ਹੈ, ਦੇਰ ਉਹ ਵੀ ਸਾਡੇ ਕਰਮਾਂ ਕਰਕੇ ਹੈ, ਜੇ ਅੰਧੇਰ ਉਹ ਵੀ ਸਾਡੇ ਕਰਮਾਂ ਕਰਕੇ। ਮਰਦਾਨਾ ਹੈਰਾਨ ਹੋ ਗਿਆ ਵੇਖ ਕੇ, ਲਾਇਆ ਪੰਜਾ ਰੁਕ ਗਿਆ ਪੱਥਰ। ਇਸਲਾਮ ਧਰਮ ਵਿੱਚ ਇੱਕ ਨਹੀਂ ਅਨੇਕਾਂ ਸਰਕਾਰਾਂ ਬਦਲੀਆਂ ਨੇ, ਕਈ ਵਾਰੀ ਯਤਨ ਕੀਤੇ ਗਏ ਨੇ ਵੀ ਇਹ ਜਿਹੜਾ ਪੰਜਾ ਲੱਗਾ ਹੈ ਨਾ ਇਹ ਪੱਥਰ ਤੇ ਨਹੀਂ ਲੱਗਾ, ਇਹ ਇਸਲਾਮ ਧਰਮ ਤੇ ਲਾ ਗਿਆ ਗੁਰੂ ਨਾਨਕ, ਇਹ ਬਾਬਾ ਨਾਨਕ ਇਸਲਾਮ ਧਰਮ ਤੇ ਲਾ ਗਿਆ ਪੰਜਾ, ਇਹ ਪੰਜੇ ਨੂੰ ਮਿਟਾ ਦਿਓ। ਇੱਥੋਂ ਇਹ ਗੱਲ ਪੰਜੇ ਨੂੰ ਵੇਖ ਕੇ ਸਿੱਧ ਹੁੰਦੀ, ਇਹ ਨਿਸ਼ਾਨੀ ਹੈ ਵੀ ਗੁਰੂ ਨਾਨਕ ਦੇ ਸਾਹਮਣੇ ਇਸਲਾਮ ਧਰਮ ਦਾ ਫਕੀਰ ਵਲੀ, ਜਿਹਨੂੰ ਵਲੀ ਕਿਹਾ ਜਾਂਦਾ ਸੀ, ਕੰਧਾਰ ਦੇ ਰਹਿਣ ਵਾਲਾ ਵਲੀ, ਉਹ ਝੁਕਿਆ। ਇਹ ਗੱਲ ਪਤਾ ਲੱਗਦਾ, ਇਹ ਪੰਜੇ ਨੂੰ ਵੇਖ ਕੇ ਸ਼ਰਮ ਆਉਂਦੀ ਹੈ ਵੀ ਇਸਲਾਮ ਧਰਮ ਦਾ ਸਾਡਾ ਏਡਾ ਵਲੀ ਫਕੀਰ ਇੱਕ ਗੁਰੂ ਨਾਨਕ ਦੇ ਅੱਗੇ ਝੁਕਿਆ, ਕਿਉਂਕਿ ਆਸਤਕ ਤੇ ਨਾਸਤਕ ਬੰਦੇ ਹਰ ਧਰਮ ਵਿੱਚ ਨੇ, ਸ਼ਰਧਾਲੂ ਤੇ ਵਿਰੋਧੀ, ਸ਼ਰਧਾ ਵਾਲੇ ਤੇ ਸ਼ੰਕਾ ਵਾਲੇ ਹਰ ਧਰਮ ਵਿੱਚ, ਹਰ ਵਰਗ ਵਿੱਚ, ਹਰ ਮਜ਼ਹਬ ਵਿੱਚ ਨੇ। ਉਹ ਕਹਿੰਦੇ ਨੇ ਪੰਜਾ ਮਿਟਾ ਦਿਓ, ਜਿੰਨਾ ਉਹ ਪੰਜੇ ਨੂੰ ਤਰਾਸ਼ਦੇ ਨੇ, ਜਿੰਨਾ ਉਹ ਪੰਜੇ ਨੂੰ ਮਿਟਾਉਂਦੇ ਨੇ, ਉਹ ਗੁਰੂ ਨਾਨਕ ਦਾ ਲਾਇਆ ਪੰਜਾ ਉਹ ਹੋਰ ਡੂੰਘਾ ਹੋ ਜਾਂਦਾ।
ਸਤਿ ਸ੍ਰੀ ਅਕਾਲ,
ਉਹ ਪੰਜਾ ਹੋਰ ਡੂੰਘਾ ਹੋ ਜਾਂਦਾ, ਹੋਰ ਡੂੰਘਾ ਹੋ ਜਾਂਦਾ, ਜਿੰਨਾ ਉਹਨੂੰ ਤਰਾਸ਼ਦੇ ਨੇ ਉਹ ਹੋਰ ਡੂੰਘਾ ਹੋ ਜਾਂਦਾ। ਗੁਰੂ ਨਾਨਕ ਦਾ ਲਾਇਆ ਪੰਜਾ। ਇਸਲਾਮ ਧਰਮ ਵਿੱਚ ਲੋਕ ਮੱਕੇ ਦਾ ਹੱਜ ਕਰਨ ਜਾਂਦੇ ਨੇ, ਮੱਕੇ ਦਾ ਹੱਜ ਕਰਨ ਜਿਹੜੇ ਜਾਂਦੇ ਨੇ ਨਾ ਉਹ ਮੱਕੇ ਦਾ ਹੱਜ ਮਗਰੋਂ ਕਰਦੇ ਨੇ। ਉੱਥੇ ਗੁਰੂ ਨਾਨਕ ਸਾਹਿਬ ਦੀ ਖੜਾਵ ਪਈ ਹੈ, ਪਹਿਲਾਂ ਉਹ ਗੁਰੂ ਨਾਨਕ ਦੀ ਖੜਾਵ ਨੂੰ ਮੱਥਾ ਟੇਕਦੇ ਨੇ ਇਸਲਾਮ ਵਾਲੇ। ਹਜ਼ਰਤ ਬਾਬਾ ਨਾਨਕ ਕਹਿੰਦੇ ਨੇ, ਹਜ਼ਰਤ ਬਾਬਾ ਨਾਨਕ, ਇਸੇ ਕਰਕੇ ਆਖਿਆ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਹ ਸਭ ਤੋਂ ਵੱਡਾ ਹੈ, ਪਰ ਵੱਡਾ ਹੈ, ਅਸੀਂ ਉਹਦੇ ਨਾਲ ਜੁੜ ਕੇ ਵੱਡੇ ਬਣਨਾ ਸੀ। ਵੱਡਾ ਬੰਦਾ ਮਾਇਆ ਕਰਕੇ ਨਹੀਂ ਬਣਦਾ, ਵੱਡਾ ਵੱਡੀ ਗੱਡੀ ਨਾਲ ਨਹੀਂ ਬਣਦਾ, ਵੱਡਾ ਬੰਦਾ ਵੱਡੀ ਕੋਠੀ ਨਾਲ ਨਹੀਂ ਬਣਦਾ, ਵੱਡਾ ਬਹੁਤੀ ਜ਼ਮੀਨ ਨਾਲ ਨਹੀਂ ਬਣਦਾ, ਵੱਡਾ ਸੁਹੱਪਣ ਨਾਲ ਨਹੀਂ ਬਣਦਾ। ਬੰਦਾ ਵੱਡਾ ਬਣਦਾ ਵੱਡੇ ਖਿਆਲਾਂ ਕਰਕੇ, ਵੱਡੇ ਗੁਣਾਂ ਕਰਕੇ। ਸ਼ੁਭ ਗੁਣ, ਸ਼ੁਭ ਵਿਚਾਰ, ਸ਼ੁਭ ਖਿਆਲ, ਇਹਨਾਂ ਕਰਕੇ ਬੰਦਾ ਵੱਡਾ ਬਣਦਾ। ਇਨਸਾਨ ਤੋਂ ਮਹਾਨ ਕੋਈ ਵਿਰਲਾ ਬਣਦਾ, ਇਨਸਾਨ ਤੋਂ ਸ਼ੈਤਾਨ ਬਣਨ ਵਾਲੇ ਕਰੋੜਾਂ ਮਿਲ ਜਾਣਗੇ। ਇਨਸਾਨ ਤੋਂ ਮਹਾਨ ਮਿਲਣਾ, ਇਨਸਾਨ ਤੋਂ ਭਗਵਾਨ ਬਣਨਾ, ਇਨਸਾਨ ਤੋਂ ਸ਼ੈਤਾਨ ਬਣਨ ਵਾਲੇ ਬਹੁਤ ਨੇ। ਅੱਜ ਜਨਸੰਖਿਆ ਬਹੁਤ ਵੱਧ ਗਈ, ਪਹਿਲੀ ਕਲਾਸ ਵਾਲੇ ਦੂਜੀ ਚ ਹੋ ਗਏ, ਦੂਜੀ ਵਾਲੇ ਤੀਜੀ ਚ ਹੋ ਗਏ, ਪੰਜਵੀਂ ਵਾਲੇ ਛੇਵੀਂ ਚ ਹੋ ਗਏ, ਛੇਵੀਂ ਵਾਲੇ ਸੱਤਵੀਂ ਚ ਹੋ ਗਏ। ਜੇ ਹੁਣ ਛੇਵੀਂ ਵਾਲੇ ਸਾਰੇ ਹੀ ਫੇਲ ਹੋ ਜਾਣ, ਛੇਵੀਂ ਵਾਲੇ ਪਹਿਲਾਂ 50 ਸੀ, ਪੰਜਵੀਂ ਵਾਲੇ ਪਾਸ ਹੋ ਕੇ ਫਿਰ ਉਹਦੇ ਚ ਆ ਗਏ, ਉਹਦੇ 100 ਹੋ ਗਏ, ਭੀੜ ਹੀ ਇਕੱਠੀ ਹੋਣੀ ਹੈ। ਪਹਿਲਾਂ ਸੀ ਪਸ਼ੂ, ਪਸ਼ੂ ਬਣ ਕੇ ਬੰਦੇ, ਬੰਦੇ ਨੇ ਭਗਵਾਨ ਬਣਨਾ ਸੀ, ਪਸ਼ੂ ਬੰਦੇ ਬਣੇ ਜਾਂਦੇ ਨੇ, ਆਪਾਂ ਸਾਰੇ ਫੇਲ ਹੋ ਗਏ, ਭੀੜ ਹੋ ਗਈ ਆ। ਕੋ ਸਤਨਾ ਅੱਗੇ ਵਧਣਾ ਅੱਗੇ, ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ। ਪਾਣੀ ਦਾ ਜੱਗ ਭਰ ਲਓ, ਨਹਿਰ ਵਿੱਚ ਪਾਓ, ਸਾਨੂੰ ਫਿਰ ਪਛਾਣ ਨਹੀਂ ਆਉਣੀ ਵੀ ਸਾਡਾ ਜਿਹੜਾ ਪਾਣੀ ਹੈ, ਜੱਗ ਸੀ, ਉਹ ਕਿੱਥੇ ਗਿਆ? ਉਹਦੇ ਵਿੱਚ ਹੀ ਰਲ ਜਾਣਾ ਉਹਨੇ। ਆਤਮਾ ਪਰਮਾਤਮਾ ਦੀ ਅੰਸ਼ ਹੈ, ਜਿਹੜਾ ਨਾਮ ਜਪਣ ਵਾਲਾ ਹੈ। ਆਤਮਾ ਤੇ ਪਰਮਾਤਮਾ ਦਾ ਜਦੋਂ ਮੇਲ ਹੋ ਜਾਂਦਾ ਫਿਰ ਪਤਾ ਨਹੀਂ ਲੱਗਦਾ। ਰਾਮ ਕਬੀਰਾ ਏਕ ਭਏ ਕੋਈ ਨਾ ਸਕੇ ਪਛਾਣ, ਫਿਰ ਪਛਾਣ ਨਹੀਂ ਸਕਦਾ ਕੋਈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜੀ, ਉਹ ਤੇ ਉਹਦੇ ਵਰਗੇ ਹੀ ਬਣ ਜਾਂਦੇ ਨੇ। ਪੜੋ ਜਰਾ ਧਾਰਨਾ, ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ, ਜਿਹੜੇ ਭਾਵੇਂ ਰਹਿੰਦੇ ਨੇ ਘਰ ਵਿੱਚ, ਇਹ ਵੀ ਨਾਲ ਮੈਂ ਜ਼ਰੂਰੀ ਬੇਨਤੀ ਕਰਦੇ ਹਾਂ। ਜ਼ਰੂਰੀ ਨਹੀਂ ਕਿ ਉਹ ਬਾਹਰ ਰਹਿੰਦੇ ਹੋਣਗੇ, ਉਹ ਗੁਰਦੁਆਰਿਆਂ 'ਚ ਰਹਿੰਦੇ ਹੋਣਗੇ, ਉਹ ਚੋਲੇ ਪਾਉਂਦੇ ਹੋਣਗੇ, ਜ਼ਰੂਰੀ ਨਹੀਂ ਉਹ ਗੋਲ ਪੱਗਾਂ ਬੰਨਦੇ ਹੋਣਗੇ, ਕੋਈ ਜ਼ਰੂਰੀ ਨਹੀਂ। ਵੇਖਣਾ ਤੇ ਸਤ ਸੰਗਤ ਜੀ ਸਾਡਾ ਜੀਵਨ ਹੈ। ਪੱਗ ਭਾਵੇਂ ਗੋਲ ਬੰਨ ਲਓ ਤੇ ਭਾਵੇਂ ਤਿੱਖੀ ਬੰਨ ਲਓ, ਪੱਗ ਭਾਵੇਂ ਕੱਪੜੇ ਭਾਵੇਂ ਚੋਲਾ ਪਾ ਲਓ ਤੇ ਭਾਵੇਂ ਪੈਂਟ ਸ਼ਰਟ ਪਾ ਲਓ, ਭਾਵੇਂ ਗੁਰਦੁਆਰੇ ਰਹੋ ਤੇ ਰਹੋ, ਭਾਵੇਂ ਘਰ ਵਿੱਚ, ਗੱਲ ਤੇ ਧਰਮ ਦੀ ਹੈ, ਗੱਲ ਤੇ ਗੁਣਾਂ ਦੀ ਹੈ। ਰਹਿਤ ਹੈ ਫਿਰ ਤੇ ਫਾਇਦਾ ਵੀ ਕੋਈ। ਸਤ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਨੇ ਲਾਇਆ ਪੰਜਾਂ ਤੇ ਉਹ ਅੱਜ ਵੀ ਹੈ। ਗੁਰੂ ਨਾਨਕ ਸਾਹਿਬ ਬਹਿ ਗਏ ਰੀਠੇ ਥੱਲੇ, ਉਹ ਗੁਰੂ ਸਾਡਾ ਐਡਾ ਮਹਾਨ ਸੀ, ਜਿਹੜਾ ਰੀਠੇ ਥੱਲੇ ਬਹਿ ਗਿਆ ਰੀਠੇ ਨੂੰ ਵੀ ਮਿੱਠਾ ਕਰ ਗਿਆ। ਗੁਰੂ ਨਾਨਕ ਸਾਹਿਬ ਐਡੇ ਮਹਾਨ ਸਨ, ਇੱਕ ਰੀਠੇ ਥੱਲੇ ਬਹਿ ਗਏ, ਉਹ ਰੀਠੇ ਨੂੰ ਵੀ ਮਿੱਠਾ ਕਰਕੇ ਅਸੀਂ ਕੌੜੇ ਹੀ ਰਹੇ। ਆਖੋ ਸਤਨਾਮ। ਸਾਡੇ ਚ ਅਜੇ ਕੁੜਿੱਤਣ ਹੈ, ਸਾਡੇ ਚ ਦੁਸ਼ਮਣੀਆਂ ਨੇ, ਸਾਡੇ ਚ ਫੁੱਟ ਹੈ, ਅਸੀਂ ਵੰਡੀਆਂ ਪਾਈ ਫਿਰਨੇ। ਗੁਰੂ ਨਾਨਕ ਸਾਹਿਬ ਨੇ ਤੇ ਮਿਠਾਸ ਭਰਤੀ ਇੱਕ ਰੀਠੇ ਚ ਵੀ, ਅਸੀਂ ਨੀ ਅਜੇ ਮਿੱਠੇ ਹੋਏ। ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਗੁਰੂ ਨਾਨਕ ਸਾਹਿਬ ਨੇ ਤੇ ਇੱਕੋ ਹੀ ਸੁਨੇਹਾ ਦਿੱਤਾ ਨਾ, ਇਹੀ ਸਿਖਾਇਆ, ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ, ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ, ਸਾਰੇ ਬੋਲੋ ਸਾਰੇ, ਰਹੀਏ ਭਾਈ ਭਾਈ।
ਸਾਈ ਬਣ ਕੇ
ਪਿਆਰੇ ਜੀ ਰਹੀਏ ਸਾਈ ਸਾਈ ਬਣ ਕੇ ਰਹੀਏ ਸਾਈ ਸਾਈ ਬਣ
ਬੋਲਿਆ ਕਰੋ ਸਾਰੇ ਬੋਲਿਆ ਕਰੋ ਸਾਰੇ
ਸਾਈ ਬਣ ਕੇ ਪਿਆਰੇ ਜੀ ਰਹੀਏ ਸਾਈ ਸਾਈ ਬਣ
ਕੇ ਹਮ ਬਾਰਕ ਤੂੰ ਮੇਰਾ
ਗੁਰਹਾਈ
ਗੁਰਹਾਈ ਇੱਕੋ ਪਿਤਾ ਦੇ ਪੁੱਤਰ ਵੰਡੀਆਂ ਪਾਈਆਂ ਹੋਈਆਂ ਧਰਮ ਭਾਵੇਂ ਹਿੰਦੂ ਹੈ ਧਰਮ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਭਾਵੇਂ ਕੋਈ ਸਿੱਖ ਹੈ ਤੇ ਭਾਵੇਂ ਕੋਈ ਈਸਾਈ ਹੈ ਆਪੋ ਆਪਣੇ ਧਰਮਾਂ ਚ ਰਵੇ ਪੱਕਾ ਇਹ ਜਿੰਨੇ ਵੀ ਧਰਮ ਗ੍ਰੰਥ ਨੇ ਇਹ ਅੰਦਰ ਪ੍ਰਕਾਸ਼ ਕਰਨ ਦੇ ਸਾਧਨ ਨੇ ਜਿਵੇਂ ਬਾਹਰ ਪ੍ਰਕਾਸ਼ ਕਰਨ ਦਾ ਸਾਧਨ ਟਿਊਬਾਂ ਲੱਗੀਆਂ ਨੇ ਬਾਹਰ ਪ੍ਰਕਾਸ਼ ਕਰਨ ਦਾ ਸਾਧਨ ਬਲਬ ਲੱਗੇ ਨੇ ਬਾਹਰ ਪ੍ਰਕਾਸ਼ ਕਰਨ ਦਾ ਸਾਧਨ ਸਰਚ ਲਾਈਟਾਂ ਲੱਗੀਆਂ ਨੇ ਬਾਹਰ ਪ੍ਰਕਾਸ਼ ਕਰਨ ਦਾ ਸਾਧਨ ਕਿੰਨੇ ਨੇ ਸੂਰਜ ਵੀ ਬਾਹਰ ਪ੍ਰਕਾਸ਼ ਕਰਦਾ ਚੰਦਰਮਾ ਵੀ ਪ੍ਰਕਾਸ਼ ਕਰਦਾ ਤਾਰੇ ਵੀ ਪ੍ਰਕਾਸ਼ ਕਰਦੇ ਨੇ ਦੁਨੀਆਂ ਉੱਤੇ ਜਿੰਨੀਆਂ ਲਾਈਟਾਂ ਨੇ ਪ੍ਰਕਾਸ਼ ਕਰਨ ਵਾਲੀਆਂ ਗਿਣੀਆਂ ਨਹੀਂ ਜਾ ਸਕਦੀਆਂ ਇਹ ਬਾਹਰ ਪ੍ਰਕਾਸ਼ ਕਰਨ ਦੇ ਸਾਧਨ ਨੇ ਤੇ ਜਿੰਨੇ ਸਾਡੇ ਧਰਮ ਗ੍ਰੰਥ ਨੇ ਇਹ ਸਾਡੇ ਅੰਦਰ ਪ੍ਰਕਾਸ਼ ਕਰਨ ਦੇ ਸਾਧਨ ਨੇ ਜਿਵੇਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਵੇਂ ਸੂਰਜ ਹੈ ਵੱਡੇ ਵੱਡੇ ਸਾਧਨ ਫਿਰ ਗੀਤਾ ਹੈ ਰਮਾਇਣ ਹੈ ਕੁਰਾਨ ਹੈ ਅੰਜੀਲ ਹੈ ਬਾਈਬਲ ਹੈ ਇਹ ਧਰਮ ਗ੍ਰੰਥ ਨੇ ਜਿਹੜੇ ਸਾਡੇ ਅੰਦਰ ਪ੍ਰਕਾਸ਼ ਕਰਦੇ ਨੇ ਉਹ ਪ੍ਰਕਾਸ਼ ਤੇ ਹੈ ਪਰ ਉਹਨੂੰ ਲਾਈਟਾਂ ਨਾਲ ਕੀ ਭਾਅ ਜਿਹੜਾ ਹੈ ਹੀ ਇਹਨਾਂ ਜਿਹਨੂੰ ਦਿਸਦਾ ਹੀ ਨਹੀਂ ਸੂਰਜ ਦਾ ਪ੍ਰਕਾਸ਼ ਉਹਦੇ ਕਿਸ ਕੰਮ ਜਿਹਨੂੰ ਦਿਸਦਾ ਹੀ ਨਹੀਂ ਉਹ ਲਾਈਟਾਂ ਦਾ ਪ੍ਰਕਾਸ਼ ਉਹਦੇ ਕਿਸ ਕੰਮ ਪ੍ਰਕਾਸ਼ ਤੇ ਬੜਾ ਹੈ ਪਰ ਅਗਿਆਨਤਾ ਦਾ ਹਨੇਰਾ ਆਇਆ ਹੋਇਆ ਹੈ ਸਾਡੇ ਕੋਲ ਗਿਆਨ ਰੂਪੀ ਨੇਤਰ ਅਜੇ ਸਾਡੇ ਖੁੱਲ੍ਹੇ ਨੇ ਅਗਿਆਨਤਾ ਦਾ ਹਨੇਰਾ ਇੱਕ ਨੇਤਰਹੀਣ ਤੁਰਿਆ ਜਾਂਦਾ ਹੈ ਉਹ ਕਹਿੰਦਾ ਹੈ ਮੈਂ ਸ਼ਹਿਰ ਜਾਣਾ ਹੈ ਉਹਨੂੰ ਇੱਕ ਬੰਦਾ ਸਿਆਣਾ ਕਹਿੰਦਾ ਗੱਲ ਸੁਣ ਦਿਸਦਾ ਤੈਨੂੰ ਹੈ ਨਹੀਂ ਆਹ ਲੈ ਫੜ ਲਾਈਟ ਲੈ ਜਾ ਆਹ ਲੈ ਫੜ ਇੱਕ ਲਾਲਟੈਨ ਲੈ ਜਾ ਉਹ ਕਹਿੰਦਾ ਓਏ ਤੂੰ ਮੇਰੇ ਨਾਲ ਮਜ਼ਾਕ ਕਰਨਾ ਮੈਂ ਲਾਈਟ ਕੀ ਕਰਨੀ ਮੈਨੂੰ ਕਿਹੜਾ ਦਿਸਦਾ ਤੂੰ ਮੈਨੂੰ ਲਾਲਟੈਨ ਫੜਾਉਣ ਡਿਆ ਹੈ ਉਹ ਮੇਰੇ ਨਾਲ ਮਜ਼ਾਕ ਨਾ ਕਰ ਉਹ ਜਿਹੜਾ ਸਿਆਣਾ ਮਨੁੱਖ ਕਹਿੰਦਾ ਗੱਲ ਸੁਣ ਤੂੰ ਚੱਲਿਆ ਹਨੇਰੇ ਤੈਨੂੰ ਤੇ ਦੇਖਦਾ ਨਹੀਂ ਜਿਹੜਾ ਗਾਂਹ ਤੋਂ ਆਏਗਾ ਉਹ ਤੇ ਵੇਖ ਲਏਗਾ ਤੇਰੇ ਵੱਲ ਵੀ ਲਾਈਟ ਤੇਰੇ ਹੱਥ 'ਚ ਫੜੀ ਹੋਏਗੀ ਕਹਿੰਦਾ ਇਹ ਠੀਕ ਹੈ ਹੱਥ 'ਚ ਲਾਲਟੈਨ ਫੜੀ ਹੈ ਅੰਨਾ ਦੇਖਦਾ ਹੈ ਨਹੀਂ ਗਾਂਹ ਤੋਂ ਇੱਕ ਹੋਰ ਆ ਰਿਹਾ ਉਹ ਵੀ ਨਹੀਂ ਉਹ ਵੀ ਅੰਨਾ ਦੇਖਦਾ ਉਹਨੂੰ ਵੀ ਨਹੀਂ ਲਾਲਟੈਨ ਉਹਦੇ ਹੱਥ ਵਿੱਚ ਵੀ ਫੜਾਈ ਕਿਸੇ ਨੇ ਇਹ ਪ੍ਰਮਾਣ ਹੈ ਸਮਝਾਉਣ ਵਾਸਤੇ ਕੋਈ ਸਾਖੀ ਜਾਂ ਇਤਿਹਾਸ ਨਹੀਂ ਦੋਵੇਂ ਜਣੇ ਨੇੜੇ ਨੇੜੇ ਆਏ ਇੱਕ ਦੂਜੇ ਵਿੱਚ ਟਕਰਾਏ ਲਾਲਟੈਨ ਇੱਕ ਦੂਜੇ ਵਿੱਚ ਟਕਰਾ ਕੇ ਟੁੱਟ ਗਈਆਂ ਧਰਤੀ ਤੇ ਡਿੱਗ ਪਈਆਂ ਓਏ ਤੂੰ ਅੰਨਾ ਤੈਨੂੰ ਦਿਸੀ ਨਹੀਂ ਮੇਰੇ ਹੱਥ 'ਚ ਲਾਲਟੈਨ ਉਹ ਕਹਿੰਦਾ ਓਏ ਤੂੰ ਅੰਨਾ ਤੈਨੂੰ ਨਹੀਂ ਦਿਸੀ ਲਾਲਟੈਨ ਦੋਨਾਂ ਕੋਲ ਨੇ ਹੈ ਦੋਵੇਂ ਅੰਨੇ ਨੇ ਆਖੋ ਸਤਨਾਮ ਅੰਨੇ ਹੋਣ ਕਰਕੇ ਲਾਲਟੈਨ ਦੋਵੇਂ ਟੁੱਟ ਗਈਆਂ ਲਾਲਟੈਨ ਦੋਵੇਂ ਇੱਕ ਦੂਜੀ 'ਚ ਵੱਜ ਕੇ ਟੁੱਟ ਗਈਆਂ ਕਿਵੇਂ ਕਰਿਓ ਧਰਮ ਗ੍ਰੰਥ ਸਾਰਿਆਂ ਕੋਲ ਨੇ ਅਸੀਂ ਖੁਦ ਅੰਨੇ ਐਸੇ ਕਰਕੇ ਧਰਮ ਦਾ ਹੀ ਝਗੜਾ ਹੋ ਰਿਹਾ ਆਪਸ ਵਿੱਚ ਹੀ ਟਕਰਾ ਰਹੇ ਜਦੋਂ ਗਿਆਨ ਰੂਪੀ ਨੇਤਰ ਮਿਲ ਗਏ ਨਾ ਸਾਨੂੰ ਉਸੇ ਦਿਨ ਇਹ ਝਗੜੇ ਬੰਦ ਹੋ ਜਾਣਗੇ ਇਹ ਲੜਾਈਆਂ ਹੈ ਹੀ ਇਸੇ ਵਾਸਤੇ ਕਹਿੰਦੇ ਇੱਕ ਟੀਚਰ ਥੱਕਿਆ ਆਇਆ ਬਾਹਰੋਂ ਉਹਨੇ ਆਉਣ ਸਾਰ ਜਿਹੜੇ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਨੂੰ ਕਹਿੰਦਾ ਹੈ ਬੱਚਿਓ ਅੱਜ ਮੈਂ ਬਹੁਤ ਥੱਕ ਗਿਆ ਤੇ ਟੀਚਰ ਜਿਹੜੇ ਬੱਚੇ ਸੀ ਉਹ ਕਹਿੰਦੇ ਮਾਸਟਰ ਜੀ ਤੁਹਾਡੀਆਂ ਲੱਤਾਂ ਘੁੱਟ ਦਿੰਦੇ ਆ ਵਿਦਿਆਰਥੀ ਪਹਿਲੇ ਸਮਿਆਂ ਵਿੱਚ ਹੁੰਦੇ ਸੀ ਮਾਸਟਰਾਂ ਦਾ ਟੀਚਰ ਦਾ ਆਪਣੇ ਅਧਿਆਪਕ ਦਾ ਵਿਦਿਆ ਗੁਰੂ ਦਾ ਸਤਿਕਾਰ ਕਰਦੇ ਸੀ ਚਾਹੀਦਾ ਵੀ ਸਤਿਕਾਰ ਕਰਨਾ ਬੜੀ ਵੱਡੀ ਗੱਲ ਹੈ ਵਿਦਿਆ ਗੁਰੂ ਉਹਦਾ ਸਤਿਕਾਰ ਕਰਨਾ ਚਾਹੀਦਾ ਅੱਜ ਕੱਲ੍ਹ ਤੇ ਵੇਖ ਲਓ ਬੱਚਿਆਂ ਨੂੰ ਮਾੜਾ ਜਿਹਾ ਮਾਸਟਰ ਝਿੜਕਦੇ 10 ਜਣੇ ਇਕੱਠੇ ਹੋ ਕੇ ਘੇਰ ਕੇ ਖੜ ਜਾਣਗੇ ਮੋਟਰਸਾਈਕਲ ਉੱਥੇ ਕਿਵੇਂ ਕਿਹਾ ਸੀ ਤੂੰ ਮੈਨੂੰ ਕਿਵੇਂ ਝਿੜਕਿਆ ਸੀ ਬੜੇ ਕੇਸ ਐਸੇ ਮਿਲਦੇ ਨੇ ਪਰ ਜਿਹੜੇ ਆਪਣੇ ਵਿਦਿਆ ਗੁਰੂ ਦਾ ਸਤਿਕਾਰ ਨਹੀਂ ਕਰਦੇ ਯਾਦ ਰੱਖੋ ਗਲੀਆਂ 'ਚ ਫਿਰਦੇ ਰਹਿੰਦੇ ਨੇ ਕਹਿਣਗੇ ਨੌਕਰੀ ਨਹੀਂ ਮਿਲਦੀ ਸਤਿਕਾਰ ਜ਼ਰੂਰੀ ਹੈ ਆਪਣੇ ਟੀਚਰ ਦਾ ਆਪਣੇ ਅਧਿਆਪਕ ਦਾ ਜੇ ਅਧਿਆਪਕ ਮਾਸਟਰ ਝਿੜਕਦਾ ਵੀ ਹੈ ਉਹ ਵੀ ਸਾਡੇ ਭਲੇ ਵਾਸਤੇ ਪਰ ਇੱਕ ਗੱਲ ਜ਼ਰੂਰੀ ਹੈ ਵਿਦਿਆਰਥੀ ਆਪਣੇ ਫਰਜ਼ ਤੋਂ ਕਤਾਹੀ ਨਾ ਕਰੇ ਕਦੇ ਤੇ ਟੀਚਰ ਉਹ ਆਪਣੇ ਫਰਜ਼ ਤੋਂ ਕਤਾਹੀ ਨਾ ਕਰੇ ਮੁੰਡਿਆ ਪਾਸ ਕਰਾ ਦੂੰ ਮੁਰਗਾ ਤੇ ਬੋਤਲ ਚਾਹੀਦੀ ਆ ਕੋ ਸਤਨਾਮ ਹੁਣ ਉਹਨਾਂ ਦਾ ਕੀ ਕਰੀਏ ਇਹੋ ਜਿਹੇ ਵੀ ਬਸ 5-4 ਹਜ਼ਾਰ ਰੁਪਈਆ ਦੇ ਦੇ ਪਾਸ ਹੋਇਆ ਹੀ ਪਿਆ ਇਹ ਨਹੀਂ ਇਹ ਫਰਜ਼ ਨਹੀਂ ਹੈ ਉਹ ਤੇ ਬੱਚੇ ਨੂੰ ਸਿਖਾ ਦਿੱਤਾ ਲੈ ਮੁੰਡਿਆ ਆ ਤੈਨੂੰ ਮੈਂ ਪੜ੍ਹਨਾ ਵੀ ਸਿਖਾ ਦਿੱਤਾ ਤੇ ਤੈਨੂੰ ਮੈਂ ਰਿਸ਼ਵਤ ਲੈਣੀ ਵੀ ਸਿਖਾ ਦਿੱਤੀ ਇੰਜ ਕਰੀਦਾ ਕੰਮ ਪਿਆਰਿਓ ਫਰਜ਼ ਪਛਾਣੇ ਟੀਚਰ ਵੀ ਆਪਣਾ ਤੇ ਅਧਿਆਪਕ ਬੱਚਾ ਵੀ ਉਹ ਬੱਚੇ ਕਹਿੰਦੇ ਮਾਸਟਰ ਜੀ ਤੁਸੀਂ ਥੱਕੇ ਆਏ ਹੋ ਅਸੀਂ ਤੁਹਾਡੀਆਂ ਲੱਤਾਂ ਘੁੱਟ ਦਿੰਦੇ ਹਾਂ ਉਹ ਮਾਸਟਰ ਕਹਿੰਦਾ ਠੀਕ ਹੈ ਬੱਚੇ ਕਿੰਨੇ ਲਾਇਕ ਨੇ ਉਹ ਮਾਸਟਰ ਨੇ ਲੱਤਾਂ ਨਸਾਲ ਲਈਆਂ ਕਹਿੰਦੇ ਜੀ ਘੁੱਟ ਦਿਓ ਇੱਕ ਨੇ ਇੱਕ ਲੱਤ ਫੜ ਲਈ ਦੂਜੇ ਨੇ ਦੂਜੀ ਫੜ ਲਈ ਮਾਸਟਰ ਜੀ ਨੂੰ ਨੀਂਦ ਆ ਗਈ ਥੋੜਾ ਜਿਹਾ ਟਾਈਮ ਲੰਘਿਆ ਉਹਨੇ ਉਹਦੇ ਵਾਲੀ ਲੱਤ ਨੂੰ ਹੱਥ ਲਾਤਾ ਮਾੜਾ ਜਿਹਾ ਘੁੱਟਦਿਓ ਘੁੱਟਦੇ ਬੱਚਿਆਂ ਦੀਆਂ ਗੱਲਾਂ ਹੁੰਦੀਆਂ ਉਹ ਕਹਿੰਦਾ ਗੱਲ ਸੁਣ ਕਾਹਦੇ ਵਾਸਤੇ ਚੱਲੇ ਨੇ ਰੌਣਕ ਮੇਲਾ ਵੇਖਣ ਹੁਣ ਲੈਣਾ ਬੱਝ ਜਾਣਗੀਆਂ ਕਿੱਥੇ ਚੱਲੇ ਹੋ ਅਸੀਂ ਫਤਿਹਗੜ੍ਹ ਸਾਹਿਬ ਮੇਲਾ ਵੇਖਣ ਚੱਲੇ ਹਾਂ ਕਿੱਥੇ ਚੱਲੇ ਹੋ ਅਸੀਂ ਚਮਕੌਰ ਸਾਹਿਬ ਚੱਲੇ ਹਾਂ ਅਸੀਂ ਆਨੰਦਪੁਰ ਸਾਹਿਬ ਮੇਲੇ ਤੇ ਚੱਲੇ ਹਾਂ ਗੁਰਮੁਖੋ ਮੇਲਾ ਬਣਾਓ ਛਪਾਰ ਦਾ ਮੇਲਾ ਹੈ ਕਹਿਣਗੇ ਜਰਗ ਦਾ ਮੇਲਾ ਹੈ ਆਹ ਛਪਾਰ ਦਾ ਮੇਲਾ ਹੈ ਆਹ ਫਲਾਣੇ ਥਾਂ ਦਾ ਮੇਲਾ ਹੈ ਪਰ ਫਤਿਹਗੜ੍ਹ ਸਾਹਿਬ ਕੋਈ ਮੇਲਾ ਨਹੀਂ ਉੱਥੇ ਕੋਈ ਰੌਣਕ ਮੇਲਾ ਨਹੀਂ ਬਹੁਤ ਘੱਟ ਗਿਆ ਕਿ ਮੈਂ ਉੱਥੇ ਗਿਆ ਫਤਿਹਗੜ੍ਹ ਸਾਹਿਬ ਪਹਿਲੀ ਗੱਲ ਤੇ ਹੋਈ ਵੀ ਬਹੁਤ ਖੁਸ਼ੀ ਹੋਈ ਵੇਖ ਕੇ ਆਪ ਜੀ ਨੇ ਕਈ ਵਾਰੀ ਕੈਸਟਾਂ ਵਿੱਚ ਸੁਣਿਆ ਵੀ ਹੋਏਗਾ ਪਿਛਲੇ ਸਾਲ ਬਹੁਤ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਐਤਕੀ ਵੀ ਉੱਥੇ ਇਹਨਾਂ ਦਿਨਾਂ 'ਚ ਪਿਛਲੇ ਸਾਲ ਦੀਵਾਨ ਲੱਗੇ ਸੀ ਫਤਿਹਗੜ੍ਹ ਸਾਹਿਬ ਉੱਥੇ ਵੀ ਅਰਜ਼ ਕੀਤੀ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਅਸੀਂ ਮੱਥਾ ਟੇਕਣ ਜਾਂਦੇ ਹਾਂ ਜਦੋਂ ਅਸੀਂ ਉੱਥੇ ਵੇਖਦੇ ਹਾਂ ਠੇਕੇ ਜਦੋਂ ਵੇਖਦੇ ਹਾਂ ਉੱਥੇ ਮਾਸ ਜਦੋਂ ਵੇਖਦੇ ਹਾਂ ਉੱਥੇ ਆਂਡੇ ਵਿਕਦੇ ਨੇ ਤੇ ਸਾਨੂੰ ਸ਼ਰਮ ਆਉਂਦੀ ਹੈ ਕੁਰਸ਼ੇਤਰ ਹੁਣ ਹਰਿਆਣੇ 'ਚ ਪੈ ਜਾਂਦਾ ਇਹ ਸਾਡਾ ਜਿਹੜਾ ਕੁਰਸ਼ੇਤਰ ਹੈ ਇੱਥੇ ਮਾੜੀ ਜਿਹੀ ਨਿਗਾਹ ਮਾਰਿਆ ਜੇ ਇੱਥੇ ਕੋਈ ਠੇਕਾ ਨਹੀਂ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਠੇਕਾ ਨਹੀਂ ਕਹਿੰਦੇ ਨਾ ਜੀ ਮੈਂ ਸੱਚਮੁੱਚ ਵੇਖਿਆ ਕੁਰਸ਼ੇਤਰ ਵਿੱਚ ਕੋਈ ਠੇਕਾ ਨਜ਼ਰ ਨਹੀਂ ਆਇਆ ਆਲੇ ਦੁਆਲੇ ਨਿਗਾਹ ਰੱਖੀ ਜਾਂਦੇ ਆ ਗੱਡੀ 'ਚ ਕਿਉਂਕਿ ਠੇਕੇ ਦੇ ਬੋਰਡ ਤੇ ਵੱਡੇ ਵੱਡੇ ਹੁੰਦੇ ਨਾ ਠੇਕਾ ਸ਼ਰਾਬ ਦੇਸੀ ਕਿਉਂ ਐਡੇ ਐਡੇ ਬੋਰਡ ਲਾਉਂਦੇ ਨੇ ਸਭ ਬੋਰਡ ਛੋਟੇ ਸਭ ਬੋਰਡ ਮੇਰੇ ਖਿਆਲ ਵਿੱਚ ਸਭ ਤੋਂ ਵੱਡਾ ਬੋਰਡ ਹੁੰਦਾ ਵੀ ਠੇਕਾ ਸ਼ਰਾਬ ਦੇਸੀ ਕਿਉਂ ਉਹਨਾਂ ਨੂੰ ਪਤਾ ਹੈ ਕਿਤੇ ਐਨਕ ਵਾਲਾ ਬਾਪੂ ਵੀ ਲੰਘ ਨਾ ਜਾਏ ਜਿਹਦੀ ਨਜ਼ਰ ਕਮਜ਼ੋਰ ਹੈ ਕਿਤੇ ਲੰਘ ਹੀ ਨਾ ਜਾਏ ਇੰਜ ਹੀ ਪਤਾ ਹੀ ਨਾ ਲੱਗੇ ਵੀ ਠੇਕਾ ਹੈ ਇਸ ਕਰਕੇ ਉਹ ਵੱਡੇ ਵੱਡੇ ਅੱਖਰਾਂ 'ਚ ਲਿਖਦੇ ਸਭ ਨੂੰ ਪਤਾ ਲੱਗ ਜਾਏ ਮੈਂ ਨਿਗਾਹ ਰੱਖੀ ਕੋਈ ਠੇਕਾ ਨਾ ਆਇਆ ਗੱਡੀ ਅੱਗੇ ਲੰਘ ਗਈ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਭਰਾਵਾ ਇਹ ਦੱਸ ਵੀ ਇਹ ਠੇਕਾ ਕਿਉਂ ਨਹੀਂ ਇੱਥੇ ਉਹ ਕਹਿੰਦਾ ਬਾਬਾ ਜੀ ਇਹ ਠੇਕਾ ਤਾਂ ਨਹੀਂ ਕਿਉਂਕਿ ਇੱਥੇ ਮਹਾਂਭਾਰਤ ਦਾ ਜੰਗ ਹੋਇਆ ਯੁੱਧ ਹੋਇਆ ਇੱਥੇ ਤਾਂ ਨਹੀਂ ਠੇਕਾ ਹੁਣ ਜੰਗ ਕਾਹਦੇ ਵਾਸਤੇ ਹੋਇਆ ਇਹ ਆਪ ਜੀ ਨੂੰ ਪਤਾ ਹੀ ਜੰਗ ਕੈਰਵਾਂ ਤੇ ਪਾਂਡਵਾਂ ਦਾ ਕਿਉਂ ਹੋਇਆ ਇਹ ਸਾਰਿਆਂ ਨੂੰ ਪਤਾ ਉਹ ਕਹਿੰਦੇ ਨੇ ਕਿ ਸਾਡੇ ਹਿੰਦੂ ਭਰਾ ਇਸ ਕੁਰਸ਼ੇਤਰ ਦੀ ਧਰਤੀ ਨੂੰ ਬਹੁਤ ਪਵਿੱਤਰ ਮੰਨਦੇ ਨੇ ਉਹ ਕਹਿੰਦੇ ਇੱਥੇ ਖੂਨ ਡੁੱਲਿਆ ਸ਼ਹੀਦਾਂ ਦਾ ਇਸ ਕਰਕੇ ਇੱਥੇ ਠੇਕਾ ਨਹੀਂ ਹੋਣਾ ਚਾਹੀਦਾ ਇੱਥੇ ਠੇਕਾ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਥੇ ਹਿੰਦੂਆਂ ਦਾ ਖੂਨ ਡੁੱਲਿਆ ਹੈ। ਸਤਸੰਗ ਜੀ ਕਮਾਲ ਦੀ ਗੱਲ ਹੈ, ਹਿੰਦੂਆਂ ਦੇ ਅੰਦਰ ਇੰਨਾ ਪਿਆਰ ਹੈ, ਚਲੋ ਹੋਣਾ ਵੀ ਚਾਹੀਦਾ। ਉਸੇ ਦਿਨ ਤੋਂ ਮੇਰੇ ਮਨ ਵਿੱਚ ਇਹ ਸੀ ਕਿ ਫਤਿਹਗੜ੍ਹ ਸਾਹਿਬ ਵਰਗੀ ਪਵਿੱਤਰ ਧਰਤੀ ਤੇ ਹੈ ਹੀ ਕੋਈ ਨਹੀਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਖੂਨ ਡੁੱਲਿਆ, ਦਸ਼ਮੇਸ਼ ਪਿਤਾ ਦੇ ਲਾਲਾਂ ਦਾ ਖੂਨ ਡੁੱਲਿਆ, ਚਮਕੌਰ ਸਾਹਿਬ ਦੀ ਧਰਤੀ ਵਰਗੀ ਤੇ ਪਵਿੱਤਰ ਧਰਤੀ ਕੋਈ ਨਹੀਂ। ਜੋਗੀ ਅੱਲਾ ਯਾਰ ਖਾਂ ਲਿਖਦਾ ਹੈ, ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ। ਕਹਿੰਦੇ ਇੱਕੋ ਹੀ ਤੀਰਥ ਹੈ ਓਏ ਲੋਕੋ, ਇੱਕੋ ਹੀ ਤੀਰਥ ਹੈ, ਇੱਕੋ ਹੀ ਕਿਹੜਾ? ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ, ਇੱਕੋ ਹੀ।
ਸਤਿ ਸ਼੍ਰੀ ਅਕਾਲ।
ਇੱਕੋ ਤੀਰਥ ਹੈ ਜਿੱਥੇ ਪਿਓ ਨੇ ਆਪਣੇ ਪੁੱਤਰ ਅੱਖਾਂ ਦੇ ਸਾਹਮਣੇ ਰੱਬ ਵਾਸਤੇ ਖਲਕਤ ਵਾਸਤੇ ਉਹਦੀ ਬਣਾਈ ਹੋਈ ਖਲਕਤ ਵਾਸਤੇ ਕਟਵਾਤੇ, ਇੱਕੋ ਹੀ ਤੀਰਥ ਹੈ। ਜੋਗੀ ਅੱਲਾ ਯਾਰ ਖਾਂ ਇੱਕ ਮੁਸਲਮਾਨ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਹੈ। ਗੁਰੂ ਗੋਬਿੰਦ ਸਿੰਘ ਦੌਲਤ ਰਾਏ ਦੀਆਂ ਨਜ਼ਰਾਂ ਵਿੱਚ ਉਹਦੀ ਇੱਕ ਕਿਤਾਬ ਹੈ, ਪੜ੍ਹ ਕੇ ਵੇਖਿਓ ਕਦੇ, ਕਮਾਲ ਦਾ ਲਿਖਿਆ ਉਹਨੇ ਗੁਰੂ ਗੋਬਿੰਦ ਸਿੰਘ ਦਾ ਜੀਵਨ। ਉਹਨੇ ਤੁਲਨਾ ਕੀਤੀ ਇੱਕ ਹਿੰਦੂ ਸੀ, ਹਿੰਦੂ ਦੌਲਤ ਰਾਏ, ਦੌਲਤ ਰਾਏ ਦੀਆਂ ਨਜ਼ਰਾਂ ਵਿੱਚ ਗੁਰੂ ਗੋਬਿੰਦ ਸਿੰਘ ਕੀ ਸਨ? ਦੌਲਤ ਰਾਏ ਦੀਆਂ ਨਜ਼ਰਾਂ ਵਿੱਚ ਸਾਹਿਬੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ, ਇਹ ਉਹਦਾ ਟਾਈਟਲ ਹੈ। ਮੈਂ ਥੋੜਾ ਜਿਹਾ ਪੜ੍ਹਿਆ, ਉਹਨੇ ਤੁਲਨਾ ਕੀਤੀ ਹੈ ਸਮੇਂ ਸਮੇਂ ਜਿਹੜੇ ਅਵਤਾਰ ਆਏ ਨੇ, ਫਿਰ ਗੁਰੂ ਗੋਬਿੰਦ ਸਿੰਘ ਨੂੰ ਮਿਲਾਇਆ ਉਹਨਾਂ ਨਾਲ ਵੀ ਕਿੰਨੇ ਕੁ ਮਿਲਦੇ ਨੇ, ਵੇਖੋ ਜਰਾ ਹਿਸਾਬ ਨਾਲ। ਹਿੰਦੂ ਕਹਿੰਦਾ ਇੱਕ ਪਰਮਾਨੰਦ ਹਿੰਦੂ ਹੋਇਆ, ਬੜਾ ਤਕੜਾ ਰਾਈਟਰ ਸੀ, ਅਨੰਦਪੁਰ ਸਾਹਿਬ ਉਹ ਬੋਲਿਆ, ਸਭ ਦੀ ਵਾਰੀ ਸੀ। ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੇ ਹੀ ਬੋਲਣਾ, ਹੋਰ ਨਹੀਂ ਕੁਛ ਬੋਲਣਾ। ਕੋਈ ਕੁਛ ਬੋਲੇ, ਕੋਈ ਕੁਛ ਬੋਲੇ, ਕੋਈ ਕੁਛ ਬੋਲੇ, ਸਾਡਿਆਂ ਨੇ ਤੇ ਗੁਣ ਗਾਉਣੇ ਨੇ ਜਿਹੜੇ ਸਿੱਖ ਪ੍ਰਚਾਰਕ ਨੇ। ਜਿਵੇਂ ਕਹਿੰਦੇ ਵੀ ਘੁਮਿਆਰੀ ਆਪਣੇ ਭਾਂਡੇ ਨੂੰ ਸਲਾਂਦੀ ਹੁੰਦੀ ਨੇ, ਅਸੀਂ ਤੇ ਗੁਣ ਗਾਉਣੇ ਨੇ। ਪਰ ਉਦੋਂ ਬੜਾ ਆਨੰਦ ਆਉਂਦਾ ਜਦੋਂ ਹੋਰ ਧਰਮ ਦਾ ਕੋਈ ਸਤਿਗੁਰਾਂ ਦੇ ਗੁਣ ਗਾਉਂਦਾ, ਜਦੋਂ ਕੋਈ ਮੁਸਲਮਾਨ, ਜਦੋਂ ਕੋਈ ਈਸਾਈ ਧਰਮ ਵਾਲਾ, ਕੋਈ ਇਟਾਲੀਅਨ ਬਾਹਰਲੇ ਦੇਸ਼ ਵਿੱਚੋਂ ਆਵੇ, ਕੋਈ ਕੈਨੇਡੀਅਨ, ਕੋਈ ਅਮਰੀਕਾ ਦੇ ਰਹਿਣ ਵਾਲਾ ਜਦੋਂ ਮਰ ਦੇ ਗੁਣ ਗਾਉਂਦਾ, ਫਿਰ ਬੜੀ ਖੁਸ਼ੀ ਹੁੰਦੀ। ਉਹ ਪਰਮਾਨੰਦ ਹਿੰਦੂ ਸੀ, ਉਹਨੇ ਇੱਕੋ ਗੱਲ 'ਚ ਗੱਲ ਮੁਕਾਤੀ, ਕਹਿੰਦਾ ਮੈਂ ਨਹੀਂ ਬੋਲਣਾ ਬਹੁਤਾ ਕੁਝ, ਇੱਕੋ ਹੀ ਗੱਲ ਕਹਿਣੀ ਚਾਹੁੰਦਾ। ਕੀ ਕਹਿੰਦਾ? ਲੋਕੋ, ਪੂਰਨਮਾਸ਼ੀ ਵਾਲੀ ਰਾਤ ਨੂੰ ਕਿੰਨਾ ਪ੍ਰਕਾਸ਼ ਹੁੰਦਾ, ਕਿੰਨਾ ਦੁਨੀਆਂ ਵਿੱਚ ਚਾਨਣ ਹੁੰਦਾ ਹੈ। ਉਹ ਜੇ ਉਸ ਦਿਨ ਆਕਾਸ਼ ਦੇ ਵਿੱਚੋਂ ਚੰਦਰਮਾ ਨੂੰ ਕੱਢ ਲਓਗੇ ਤੇ ਮਗਰ ਕੀ ਰਹਿ ਜਾਏਗਾ? ਤਾਰੇ ਤੇ ਮੱਸਿਆ ਵਾਲੀ ਰਾਤ ਨੂੰ ਵੀ ਹੁੰਦੇ ਨੇ, ਪਰ ਉਦਣ ਪ੍ਰਕਾਸ਼ ਹੁੰਦਾ ਹੀ ਨਹੀਂ, ਹਨੇਰਾ ਹੀ ਹੁੰਦਾ ਨਾ। ਤਾਰੇ ਤੇ ਨਹੀਂ ਵੱਧਦੇ ਘਟਦੇ, ਚੰਦਰਮਾ ਵੱਧਦਾ ਘਟਦਾ। ਮੱਸਿਆ ਵਾਲੀ ਰਾਤ ਨੂੰ ਤਾਰੇ ਹੋਣਗੇ ਪਰ ਪ੍ਰਕਾਸ਼ ਨਹੀਂ ਹੋਏਗਾ, ਤਾਰੇ ਹੋਣਗੇ ਪ੍ਰਕਾਸ਼ ਨਹੀਂ ਹੋਏਗਾ। ਪ੍ਰਕਾਸ਼ ਉਦਣ ਹੋਏਗਾ ਜਿੱਦਣ ਚੰਦਰਮਾ ਹੋਏਗਾ। ਚੰਦਰਮਾ ਪੂਰਨਮਾਸ਼ੀ ਵਾਲੀ ਰਾਤ ਨੂੰ ਪੂਰਾ ਹੁੰਦਾ ਹੈ। ਉਹ ਕਹਿੰਦੇ ਜੇ ਪੂਰਨਮਾਸ਼ੀ ਦੀ ਖਿੜੀ ਰਾਤ ਹੋਵੇ, ਉਦਣ ਚੰਦਰਮਾ ਨੂੰ ਕਾਸ਼ ਵਿੱਚੋਂ ਕੱਢ ਲਓ, ਮਗਰ ਕੀ ਰਹਿ ਜਾਏਗਾ? ਕਹਿੰਦੇ ਕੁਛ ਵੀ ਨਹੀਂ। ਕਹਿੰਦੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਜੇ ਸਾਰੀ ਦੁਨੀਆਂ ਦੇ ਇਤਿਹਾਸ ਵਿੱਚੋਂ ਕੱਢ ਲਓ ਤੇ ਮਗਰ ਕੀ ਰਹਿ ਜਾਏਗਾ? ਜੇ ਦੁਨੀਆਂ ਦੇ ਇਤਿਹਾਸ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਕੱਢ ਲਿਆ ਜਾਵੇ, ਜੇ ਸਾਰੀ ਹਿੰਦੁਸਤਾਨ ਦੇ ਇਤਿਹਾਸ ਦਾ ਜ਼ਿਕਰ ਹੋਏ ਨਾ, ਜਦੋਂ ਸਾਰੀ ਦੁਨੀਆਂ ਦੇ ਇਤਿਹਾਸ ਦਾ ਜ਼ਿਕਰ ਹੋਵੇ ਤੇ ਗੁਰੂ ਗੋਬਿੰਦ ਸਿੰਘ ਦਾ ਵਿੱਚ ਨਾਂ ਨਾ ਆਇਆ, ਇਹ ਤੇ ਕਹਿੰਦੇ ਚੰਦਰਮਾ ਵਾਂਗੂ ਚਮਕਦਾ ਹੈ ਇਹ ਇਤਿਹਾਸ, ਇਹ ਹਿੰਦੁਸਤਾਨ ਨਾ ਹੁੰਦਾ, ਇਹ ਪੰਜਾਬ ਨਾ ਹੁੰਦਾ, ਉਹ ਆ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਖੁਸ ਸਤਨਾਮ, ਕਿਹੜੀਆਂ ਗੱਲਾਂ ਕਰਨੇ? ਤੂੰ ਨਾ ਹੁੰਦਾ, ਤੇਰਾ ਪੁੱਤਰ ਨਾ ਹੁੰਦਾ, ਤੇਰਾ ਪਿਓ ਨਾ ਹੁੰਦਾ, ਤੇਰਾ ਦਾਦਾ ਨਾ ਹੁੰਦਾ, ਤੇਰਾ ਪੜਦਾਦਾ ਨਾ ਹੁੰਦਾ, ਤੇਰਾ ਘਰ ਨਾ ਹੁੰਦਾ, ਤੇਰਾ ਬਾਹਰ ਨਾ ਹੁੰਦਾ, ਤੇਰੀ ਜ਼ਮੀਨ ਨਾ ਹੁੰਦੀ, ਕੁਛ ਵੀ ਨਾ ਹੁੰਦਾ ਜੇ ਦੇਸ਼ ਹੀ ਨਹੀਂ ਸੀ ਹੋਣਾ, ਜੇ ਦਸ਼ਮੇਸ਼ ਨਾ ਹੁੰਦਾ। ਇਹ ਦੇਸ਼ ਹੀ ਤਾਂ ਆਬਾਦ ਹੈ ਜੇ ਮਹਾਰਾਜ ਨੇ ਆਪਣਾ ਘਰ ਬਰਬਾਦ ਕੀਤਾ। ਅਸੀਂ ਵਸਦੇ ਹੀ ਤਾਂ ਵਾ ਜੇ ਮਹਾਰਾਜ ਨੇ ਆਪਣਾ ਘਰ ਛੱਡ ਦਿੱਤਾ। ਅਸੀਂ ਆਪਣੇ ਪੁੱਤਰਾਂ ਦੇ ਸਿਰਾਂ ਤੇ ਸਿਹਰੇ ਬੰਨਦੇ ਹੀ ਤਾਂ ਵਾ ਜੇ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਲਾੜੀ ਮੌਤ ਨਾਲ ਵਿਆਹ ਦਿੱਤਾ। ਸਾਡੀਆਂ ਕੋਠੀਆਂ ਹੀ ਬਣੀਆਂ ਤਾਂ ਨੇ ਜੇ ਮਹਾਰਾਜ ਨੇ ਅਨੰਦਪੁਰ ਛੱਡਿਆ। ਪਿਓ ਦੀ ਗੋਦ ਵਿੱਚ ਬਹਿਣਾ ਹੀ ਤਾਂ ਵਾ ਜੇ ਮਹਾਰਾਜ ਨੇ ਆਪਣੇ ਪਿਤਾ ਨੂੰ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਤੋਰਿਆ ਸ਼ਹੀਦ ਹੋਣ ਵਾਸਤੇ। ਸਾਡੀ ਮਾਂ ਅੱਜ ਸਾਡੇ ਸਿਰ ਤੋਂ ਪਾਣੀ ਵਾਰਦੀ ਹੋਈ ਤਾਂ ਹੈ ਜੇ ਮਹਾਰਾਜ ਨੇ ਆਪਣੀ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਜੇ ਮਹਾਰਾਜ ਨੇ ਆਪਣੀ ਮਾਤਾ ਨੂੰ ਕੁਰਬਾਨ ਕੀਤਾ। ਕਿੱਥੋਂ ਤੇਰੀ ਪਿਤਾ ਨੇ, ਕਿੱਥੋਂ ਤੇਰੇ ਪਿਤਾ ਨੇ ਤੈਨੂੰ ਆਪਣੀ ਗੋਦੀ ਦਾ ਨਿੱਘ ਦੇਣਾ ਸੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਿਤਾ ਨੂੰ ਕੁਰਬਾਨ ਨਾ ਕਰਦੇ। ਇਹ ਸਤਿਗੁਰਾਂ ਦੀ ਬਦੌਲਤ ਹੈ, ਸਤਿਗੁਰਾਂ ਦੀਆਂ ਰਹਿਮਤਾਂ ਨੇ ਸਾਰੀਆਂ। ਉਹ ਗੱਲ ਵਾਕੇ ਬੇਕਦਰ ਕਦਰ ਨਹੀਂ ਜਾਣਦੇ। ਅਸੀਂ ਬੇਕਦਰ ਲੋਕ ਹਾਂ, ਸਾਨੂੰ ਕਦਰ ਨਹੀਂ ਕੋਈ, ਸਾਨੂੰ ਕਦਰ ਨਹੀਂ ਕੋਈ। ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਗੋਬਿੰਦ ਸਿੰਘ ਨੇ ਪਟਨਾ ਸਾਹਿਬ ਛੱਡਿਆ, ਗੁਰੂ ਗੋਬਿੰਦ ਸਿੰਘ ਨੇ ਪਹੁੰਟਾ ਸਾਹਿਬ ਛੱਡਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ ਸਾਡੇ ਵਾਸਤੇ। ਅਸੀਂ ਅੱਜ ਗੁਰੂ ਗੋਬਿੰਦ ਸਿੰਘ ਨੂੰ ਛੱਡ ਦਿੱਤਾ ਦੁਨੀਆ ਵਾਸਤੇ, ਮਿੱਤਰਾਂ ਯਾਰਾਂ ਵਾਸਤੇ। ਭੁੱਲ ਗਏ ਨਾ ਪਰ ਉਪਕਾਰ ਮਹਾਰਾਜ। ਚਲੋ ਹੁਣ ਆਓ, ਮੈਂ ਗੱਲ ਹੋਰ ਪਾਸੇ ਲੈ ਗਿਆ। ਧਰਮ ਸਾਰੇ ਚੰਗੇ ਨੇ, ਪਰ ਇੱਕ ਗੱਲ ਯਾਦ ਰੱਖੋ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੀਰ ਬੁੱਧੂ ਸ਼ਾਹ ਨੂੰ ਮਜਬੂਰ ਨਹੀਂ ਕੀਤਾ ਵੀ ਤੂੰ ਅੰਮ੍ਰਿਤ ਛਕ ਤੇ ਸਿੱਖ ਬਣ ਜਾ, ਕਿਉਂਕਿ ਉਹ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿਆਲ ਦਾਸ ਨੂੰ ਬਖਸ਼ਿਆ ਹੀ ਨਹੀਂ, ਕਹਿੰਦੇ ਤੇਰਾ ਲੰਗਰ ਹੀ ਪ੍ਰਵਾਨ ਨਹੀਂ ਕਰਨਾ ਜੇ ਤੂੰ ਅੰਮ੍ਰਿਤ ਨਹੀਂ ਛਕ। ਪੀਰ ਬੁੱਧੂ ਸ਼ਾਹ ਨੂੰ ਕੋਈ ਗੱਲ ਨਹੀਂ, ਉਹ ਆਪਣੇ ਧਰਮ ਚ ਪੱਕਾ ਰਵੇ, ਪਰ ਸਿੱਖ ਨੂੰ ਸਿੰਘ ਬਣਨਾ ਬੜਾ ਜ਼ਰੂਰੀ। ਸਿੱਖ ਵਾਸਤੇ ਅੰਮ੍ਰਿਤ ਛਕਣਾ ਇਹ ਜ਼ਰੂਰੀ ਹੈ। ਬਾਬਾ ਕਲਾਧਾਰੀ ਜੀ ਆਏ ਗੁਰੂ ਗੋਬਿੰਦ ਸਿੰਘ ਨੂੰ, ਕਹਿੰਦੇ ਨੇ ਸੱਚੇ ਪਾਤਸ਼ਾਹ ਪੀੜ੍ਹੀ ਰੁਕ ਗਈ ਗੁਰੂ ਨਾਨਕ ਦੀ, ਅੱਗੇ ਨਹੀਂ ਚੱਲਦੀ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਹੈ ਗੁਰੂ ਨਾਨਕ ਦਸਵੇਂ ਰੂਪ ਚ। ਬਾਬਾ ਕਲਾਧਾਰੀ ਜੀ ਜੇ ਅੰਮ੍ਰਿਤ ਨਹੀਂ ਛਕਦੇ ਤੇ ਗੁਰੂ ਨਾਨਕ ਦੀ ਪੀੜ੍ਹੀ ਅੱਗੇ ਨਹੀਂ ਚੱਲਣੀ। ਇੱਥੇ ਹੀ ਖੜਦੀ ਅੰਮ੍ਰਿਤ ਛਕਣਾ ਸਿੱਖ ਲਈ ਇੰਨਾ ਜ਼ਰੂਰੀ। ਡੱਲੇ ਨੂੰ ਮਾਫੀ ਨਹੀਂ, ਦਿਆਲ ਦਾਸ ਨੂੰ ਮਾਫੀ ਨਹੀਂ, ਸਤਸੰਗ ਜੀ ਦਾਨ ਉੱਥੇ ਭਾਈ ਦਿਆਲੇ ਨੂੰ ਮਾਫੀ ਨਹੀਂ, ਡੱਲੇ ਨੂੰ ਮਾਫੀ ਨਹੀਂ, ਪੀਰ ਬੁੱਧੂ ਸ਼ਾਹ ਨੂੰ ਮਾਰਨ ਕਿਹਾ ਹੀ ਕੁਛ ਨਹੀਂ, ਕਿਉਂ ਆਪਣੇ ਧਰਮ ਚ ਪੱਕਾ ਰਹੇ। ਸੋ ਧਰਮ ਸਾਰੇ ਚੰਗੇ ਨੇ, ਧਰਮ ਆਪੋ ਆਪਣੇ ਧਰਮਾਂ ਚ ਪੱਕੇ ਰਹਿਣਾ, ਪਰ ਪ੍ਰੇਮ ਪੈਦਾ ਕਰਨਾ ਆਪਣੇ ਅੰਦਰ। ਪ੍ਰੇਮ ਚਾਰ ਪਦਾਰਥ ਨੇ ਨਾ, ਧਰਮ ਅਰਥ ਕਾਮ ਤੇ ਮੋਕਸ਼, ਚਾਰ ਪਦਾਰਥ ਹੋਰ ਵੀ ਨੇ, ਜਨਮ ਪਦਾਰਥ ਪਹਿਲਾ, ਇਹ ਵੀ ਜਨਮ ਪਦਾਰਥ। ਦੂਜਾ ਗਿਆਨ ਪਦਾਰਥ, ਸਤਸੰਗ ਜੀ ਗਿਆਨ ਪਦਾਰਥ ਇਹ ਕਿਸੇ ਵਿਰਲੇ ਵਿਰਲੇ ਨੂੰ ਮਿਲਦਾ ਗਿਆਨ ਪਦਾਰਥ। ਜਨਮ ਪਦਾਰਥ, ਗਿਆਨ ਪਦਾਰਥ ਤੇ ਸਤਸੰਗ ਜੀ ਫਿਰ ਗਿਆਨ ਵੀ ਹੋ ਗਿਆ। ਆ ਸਤਸੰਗਤ ਵਿੱਚ ਆਉਣਾ ਇਹ ਵੀ ਮਹਾਰਾਜ ਦੀ ਕਿਰਪਾ ਨਾਲ ਆਇਆ ਜਾਂਦਾ, ਐਵੇਂ ਨਹੀਂ ਆਇਆ ਜਾਂਦਾ। ਅੰਮ੍ਰਿਤ ਪਦਾਰਥ, ਨਾਮ ਪਦਾਰਥ, ਪਹਿਲੇ ਨੰਬਰ ਤੇ ਜਨਮ ਪਦਾਰਥ, ਫਿਰ ਗਿਆਨ ਪਦਾਰਥ, ਫਿਰ ਨਾਮ ਪਦਾਰਥ, ਚੌਥਾ ਹੈ ਪ੍ਰੇਮ ਪਦਾਰਥ। ਜਿਹੜੇ ਬੰਦਾ ਪਹਿਲਾਂ ਜਨਮ ਪਦਾਰਥ ਕਿਸੇ ਕਿਸੇ ਕੋਲ ਹੈ, ਹੋਰ ਵੀ ਪਸ਼ੂ ਪੰਛੀ ਬਹੁਤ ਨੇ, ਜਨਮ ਸਾਨੂੰ ਮਿਲ ਗਿਆ। ਦੂਜੇ ਨੰਬਰ ਤੇ ਗਿਆਨ ਪਦਾਰਥ, ਇਹ ਸਤਸੰਗਤ ਵਿੱਚੋਂ ਮਿਲਣਾ ਹੈ। ਤੀਜਾ ਹੈ ਨਾਮ ਪਦਾਰਥ, ਤੇ ਨਾਮ ਤੋਂ ਬਾਅਦ ਹੈ ਪ੍ਰੇਮ ਪਦਾਰਥ। ਜੇ ਪ੍ਰੇਮ ਪਦਾਰਥ ਮਿਲ ਗਿਆ ਬਸ ਫਿਰ ਜਿਨ ਪ੍ਰੇਮ ਕੀ ਉਹ ਦਿਨ ਹੀ ਪ੍ਰਭ ਪਾਇਓ, ਗੱਲ ਪ੍ਰੇਮ ਤੇ ਨਿਪੜਨੀ। ਗੋਬਿੰਦ ਭਾਉ ਭਗਤ ਦਾ ਭੁੱਖ, ਗੁਰੂ ਨਾਨਕ ਸਾਹਿਬ ਉਹਨਾਂ ਨੂੰ ਮਰਦਾਨਾ ਕਹਿੰਦਾ, ਸੱਚੇ ਪਾਤਸ਼ਾਹ ਅਚਲ ਬਟਾਲੇ ਦੀ ਧਰਤੀ ਦੇ ਉੱਤੇ ਮੇਲਾ ਲੱਗਿਆ। ਲਓ ਹੁਣ ਗੱਲ ਮੇਲੇ ਦੀ ਚੱਲੀ, ਫਤਿਹਗੜ੍ਹ ਸਾਹਿਬ ਨੂੰ ਮੇਲਾ ਨਾ ਬਣਾਓ। ਐਤਕੀ ਬੜੀ ਖੁਸ਼ੀ ਹੋਈ ਉੱਥੇ ਜਾ ਕੇ, ਮੈਂ ਅਰਜ਼ ਕੀਤੀ ਸੀ ਚਮਕੌਰ ਸਾਹਿਬ ਦੀ ਧਰਤੀ ਤੇ ਠੇਕਾ ਨਹੀਂ ਹੋਣਾ ਚਾਹੀਦਾ ਸੀ, ਕਹੀਏ ਸਿਰ ਉੱਚਾ ਕਰਕੇ। ਹਿੰਦੂ ਕਹਿੰਦੇ ਨੇ ਨਾ ਵੀ ਕੁਰਸ਼ੇਤਰ ਠੇਕਾ ਕੋਈ ਨਹੀਂ, ਉਹ ਅਸੀਂ ਵੀ ਸਿਰ ਉੱਚਾ ਕਹੀਏ ਕਰਕੇ ਕਹੀਏ ਫਤਿਹਗੜ੍ਹ ਸਾਹਿਬ ਕੋਈ ਠੇਕਾ ਨਹੀਂ।
ਅੰਮ੍ਰਿਤਸਰ ਸਿਫਤੀ ਦਾ ਘਰ ਉੱਥੇ ਕੋਈ ਠੇਕਾ ਨਹੀਂ ਮੇਰੇ ਖਿਆਲ ਚ ਜਿੰਨਾ ਮਾਸ ਤੇ ਸ਼ਰਾਬ ਅੰਮ੍ਰਿਤਸਰ ਮਿਲਦੀ ਇੰਨਾ ਹੋਰ ਕਿਤੇ ਮਿਲਦੀ ਫਤਿਹਗੜ੍ਹ ਸਾਹਿਬ ਚਲੇ ਜਾਓ ਸਭਾ ਆਉਂਦੀ ਸੀ ਨਾ ਸਭਾ ਜਦੋਂ ਆਉਂਦੀ ਸੀ ਤੇ ਲੈਣਾ ਲੱਗ ਜਾਂਦੀਆਂ ਮਾਸ ਵਾਲਿਆਂ ਦੀਆਂ ਸ਼ਰਾਬ ਵਾਲਿਆਂ ਦੀਆਂ ਅਸੀਂ ਲੋਕਾਂ ਨੂੰ ਪ੍ਰੇਰ ਕੇ ਲਿਆਉਂਦੇ ਹਾਂ ਆਓ ਫਤਿਹਗੜ੍ਹ ਸਾਹਿਬ ਵੇਖੋ ਆ ਕੇ ਇੱਥੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਨੇ ਜਦੋਂ ਬਾਹਰਲੇ ਲੋਕ ਆਉਂਦੇ ਨੇ ਆ ਕੇ ਵੇਖਦੇ ਨੇ ਸ਼ਰਾਬ ਚੱਲਦੀ ਆ ਕੇ ਵੇਖਦੇ ਨੇ ਮਾਸ ਚੱਲਦਾ ਆ ਕੇ ਵੇਖਦੇ ਨੇ ਗਾਉਣ ਵਾਲੀਆਂ ਲੱਗੀਆਂ ਨੇ ਉਹ ਕਹਿੰਦੇ ਓਏ ਇਹ ਤੁਹਾਡਾ ਪਿਆਰ ਸਾਹਿਬਜ਼ਾਦਿਆਂ ਨਾਲ ਇਹ ਹੈ ਤੁਹਾਡਾ ਪਿਆਰ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਇਹ ਪ੍ਰੇਮ ਹੈ ਤੁਹਾਡਾ ਗੁਰੂ ਪਿਆਰਿਓ ਮਹਾਰਾਜ ਦੀ ਕਿਰਪਾ ਹੋਈ ਐਤਕੀ ਮੈਂ ਸਭਾ ਤੇ ਵੇਖਿਆ ਹੈ ਕਿ ਬਹੁਤ ਲੋਕ ਐਸੇ ਸੀ ਜਿਹੜੇ ਕਹਿੰਦੇ ਨੇ ਅਸੀਂ ਨਹੀਂ ਜਾਣਾ ਸਭਾ ਤੇ ਐਤਕੀ ਤੇ ਸਾਨੂੰ ਆਨੰਦ ਹੀ ਨਹੀਂ ਆਇਆ ਕਿਉਂਕਿ ਨਾ ਐਤਕੀ ਸਰਕਸਾਂ ਲੱਗੀਆਂ ਨਾ ਐਤਕੀ ਝੂਲੇ ਲੱਗੇ ਨਾ ਐਤਕੀ ਕੋਈ ਮਾਸ ਮਿਲਿਆ ਨਾ ਐਤਕੀ ਸ਼ਰਾਬ ਮਿਲੀ ਸ਼ਰਾਬ ਵੀ ਕਈ ਦਿਨ ਪਹਿਲਾਂ ਠੇਕੇ ਬੰਦ ਮਾਸ ਵੀ ਬੰਦ ਝੂਲੇ ਵੀ ਬੰਦ ਸਰਕਸਾਂ ਵੀ ਬੰਦ ਗਾਉਣ ਵਾਲੇ ਵੀ ਬੰਦ ਬੜੀ ਕਿਰਪਾ ਸਤਿਗੁਰਾਂ ਦੀ ਹੋਈ ਸੰਗਤਾਂ ਨੇ ਉਦਮ ਉਪਰਾਲਾ ਕਰ ਲਿਆ ਇੱਥੋਂ ਤੱਕ ਕਿ ਪਾਰਟੀਆਂ ਇੱਕ ਦੂਜੇ ਵੱਲ ਮੂੰਹ ਕਰਕੇ ਨਾ ਜੁੰਟਾਂ ਲਾ ਕੇ ਉਹਨੂੰ ਕੁਝ ਕਹਿ ਰਿਹਾ ਕਾਂਗਰਸੀ ਮਾੜੇ ਹੋਏ ਅਕਾਲੀ ਮਾੜੇ ਹੋਏ ਫਲਾਣਾ ਮਾੜਾ ਹੋਇਆ ਫਲਾਣਾ ਮਾੜਾ ਉਹ ਸਭ ਕੁਝ ਹੀ ਬੰਦ ਐਤਕੀ ਕੁਛ ਵੀ ਨਹੀਂ ਸੀ ਐਤਕੀ ਬਿਲਕੁਲ ਸ਼ਾਂਤ ਵਾਤਾਵਰਨ ਇਸੇ ਤਰ੍ਹਾਂ ਸਭਾ ਹੋਣੀ ਚਾਹੀਦੀ ਹੈ ਹੁਣ ਜਾਣ ਭਾਵੇਂ ਘੱਟ ਪਰ ਜਾਇਆ ਉਹ ਕਰਨਗੇ ਜਿਹੜੇ ਜਗਿਆਸੂ ਨੇ ਆਖੋ ਸਤਨਾਮ